ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਰੋਜ਼ਾਨਾ ਸਤਿਗੁਰੂ ਜੀ ਉੱਠਦੇ ਇਸ਼ਨਾਨ ਪਾਨ ਕਰਕੇ ਸਮਾਧੀ ਚ ਬੈਠਦੇ ਨੇ ਤੇ ਅੰਮ੍ਰਿਤ ਵੇਲੇ ਹੀ ਮਾਤਾ ਭਾਨੀ ਜੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਉਂਦੇ। ਅੱਜ ਵੀ ਸਤਿਗੁਰੂ ਸੱਚੇ ਪਾਤਸ਼ਾਹ ਇਸ਼ਨਾਨ ਕਰਕੇ ਬੈਠੇ ਨੇ, ਚੌਂਕੀ ਹੈ ਇੱਕ, ਉਸ ਚੌਂਕੀ ਤੇ ਸਜੇ ਹਨ ਮਾਤਾ ਭਾਨੀ ਜੀ। ਇੰਨੇ ਨੂੰ ਸਤਿਗੁਰਾਂ ਦੇ ਚਰਨਾਂ ਚ ਆ ਪੁੱਜੇ ਨੇ। ਉਹ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ, ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਨੂੰ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ। ਇੱਕ ਦਿਨ ਜਾਗੇ ਪ੍ਰਭੂ ਕਿਰਪਾਲ,
ਇੱਕ ਦਿਨ ਦਾ ਬਚਨ ਹੈ। ਰੋਜ਼ਾਨਾ ਸਤਿਗੁਰਾਂ ਦਾ ਨੇਮ ਸੀ ਅੰਮ੍ਰਿਤ ਵੇਲੇ ਉੱਠਣ ਦਾ। ਇਸੇ ਤਰ੍ਹਾਂ ਅੱਜ ਵੀ ਸਤਿਗੁਰੂ ਸੱਚੇ ਪਾਤਸ਼ਾਹ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠੇ ਹਨ।
ਕਰੀ ਸੋਚ ਮੱਝੈ ਤਿਸ ਕਾਲ,
ਸਰੀਰ ਦੀ ਕਿਰਿਆ ਸੋਧ ਕੇ ਸੋਚ ਜਾਣ ਤੋਂ ਬਾਅਦ ਸਤਿਗੁਰੂ ਜੀ ਨੇ ਇਸ਼ਨਾਨ ਕੀਤਾ ਹੈ।
ਹਿਤ ਦਰਸ਼ਨ ਕੇ ਤਨੁਜਾ ਭਾਨੀ,
ਉਹ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੇ ਮਾਤਾ ਭਾਨੀ ਜੀ, ਜੋ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਛੋਟੀ ਸਪੁੱਤਰੀ ਹਨ। ਤੋ ਮਾਤਾ ਭਾਨੀ ਜੀ ਇੰਨੇ ਨੂੰ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਦਰਸ਼ਨ ਵਾਸਤੇ ਆ ਗਏ।
ਪਹੁੰਚੀ ਨਿਕਟ ਭਗਤ ਜਿਹੇ ਭਾਨੀ,
ਧੰਨ ਹੈ ਮਾਤਾ ਭਾਨੀ ਸਤਿਗੁਰੂ ਜੀ ਦੇ ਪਾਸ, ਆਪਣੇ ਪਿਤਾ ਜੀ ਦੇ ਪਾਸ ਪਹੁੰਚੇ ਨੇ। ਐਸੇ ਮਾਤਾ ਭਾਨੀ ਜੀ ਜਿਨ੍ਹਾਂ ਨੂੰ ਪਰਮੇਸ਼ਰ ਦੀ ਔਰ ਗੁਰੂ ਦੀ ਭਗਤੀ ਹਿਰਦੇ ਚ ਪਾਉਂਦੀ ਹੈ। ਮਹਾਰਾਜ ਜੀ ਦੀ ਭਗਤੀ ਹਿਰਦੇ ਚ ਚੰਗੀ ਲੱਗਦੀ ਹੈ।
ਤਬ ਚੌਂਕੀ ਪਰ ਸਤਿਗੁਰ ਚਰੈ,
ਸਤਿਗੁਰੂ ਜੀ ਅੰਮ੍ਰਿਤ ਵੇਲਾ ਸੀ, ਇਸ਼ਨਾਨ ਪਾਨ ਕਰਕੇ ਇੱਕ ਚੌਂਕੀ ਹੈ, ਉਸ ਚੌਂਕੀ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਹਨ।
ਧਿਆਨ ਤਰਨ ਹਿਤ ਬੈਠ ਬਕਰੇ,
ਔਰ ਉਸ ਚੌਂਕੀ ਤੇ ਆਪਣੇ ਨਿਜ ਧਿਆਨ ਵਿੱਚ ਲੀਨ ਹੋਣ ਵਾਸਤੇ, ਆਪਣੇ ਨਿਰਾਕਾਰ ਸਵਰੂਪ ਵਿੱਚ ਅਭੇਦ ਹੋਣ ਵਾਸਤੇ ਸਤਿਗੁਰੂ ਜੀ ਬੈਠੇ ਹਨ।
ਦੌਨ ਬਿਲੋਚਨ ਮੁਦਰਿਤ ਕਰਕੇ,
ਬੈਠਣ ਤੋਂ ਬਾਅਦ ਗੁਰਦੇਵ ਜੀ ਨੇ ਆਪਣੇ ਦੋਨੋਂ ਨੇਤਰ, ਜਿਨ੍ਹਾਂ ਨੇਤਰਾਂ ਵਿੱਚ ਸਦਾ ਹੀ ਕਰੁਣਾ ਵਰਤਦੀ ਹੈ, ਜਿਨ੍ਹਾਂ ਅੱਖਾਂ ਵਿੱਚ ਸਦਾ ਹੀ ਦਇਆ ਰਹਿਮਤ ਵਰਸਦੀ ਹੈ, ਆਪਣੇ ਐਸੇ ਸੋਹਣੇ ਨੇਤਰ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਬੰਦ ਕੀਤੇ ਹਨ।
ਅੰਤਰ ਮੁਖੀ ਬ੍ਰਿਤ ਕੋ ਧਰਕੇ,
ਨੇਤਰ ਮੁੰਦ ਕੇ ਗੁਰਦੇਵ ਨੇ ਆਪਣੀ ਬਿਰਤੀ ਨੂੰ ਅੰਤਰ ਮੁਖੀ ਕੀਤਾ ਹੈ। ਕਦੇ ਕੱਛੂ ਕੁੰਮੇ ਨੂੰ ਵੇਖਿਆ ਆਪ ਜੀ ਨੇ? ਕੱਛੂ ਕੁੰਮਾ ਜਿਵੇਂ ਆਪਣਾ ਸਿਰ ਪੈਰ ਉਹ ਆਪਣੇ ਖੋਪਰ ਵਿੱਚ ਇਕੱਠੇ ਕਰ ਲੈਂਦਾ ਨਾ, ਤੇ ਬਾਹਰ ਨਜ਼ਰ ਹੀ ਨਹੀਂ ਆਉਂਦਾ, ਫਿਰ ਇਹਨੂੰ ਕਹਿੰਦੇ ਆ ਸੁਰਤੀ ਨੂੰ ਅੰਤਰਮੁਖੀ ਕਰ ਲੈਣਾ। ਏਦਾਂ ਜਿਹੜੇ ਸਾਧਕ ਨੇ ਆ ਬਾਹਰੋਂ ਆਪਣੀ ਸੁਰਤੀ ਨੂੰ ਅੰਤਰਮੁਖੀ ਕਰ ਲੈਂਦੇ, ਜਦੋਂ ਬਾਹਰ ਮੁਖੀ ਹੁੰਦੀ ਆ ਉਦੋਂ ਬਾਹਰਲੇ ਪਾਸੇ ਸਾਰੇ ਪਾਸੇ ਇੰਦਰੀਆਂ ਕਰਿਆ ਕਰਦੀਆਂ ਨੇ, ਬਿਰਤੀ ਕਰਿਆ ਕਰਦੀ ਹੈ। ਪਰ ਸਾਧਕ ਬਾਹਰੋਂ ਉਸ ਬਿਰਤੀ ਨੂੰ ਸੰਕੋਚ ਕੇ ਫਿਰ ਆਪਣੇ ਅੰਤਰਮੁਖੀ ਕਰ ਲੈਂਦੇ ਕੱਛੂ ਕੁੰਮੇ ਵਾਂਗੂ। ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਬਿਰਤੀ ਅੰਤਰਮੁਖੀ ਕੀਤੀ ਹੈ, ਆਪਣੀ ਸੁਰਤ ਅੰਤਰਮੁਖੀ ਕੀਤੀ ਹੈ। ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼। ਉਸ ਖੇਡ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿੱਥੇ ਦਸਮ ਦੁਆਰ ਆਗਮ ਅਪਾਰੀ ਦੀ ਖੇਡ ਹੈ, ਉਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੁਰਤ ਟਿਕੀ ਹੈ।
ਹੋਏ ਅਡੋਲ ਤਬ ਲਾਏ ਸੋ ਧਿਆਨ,
ਅਡੋਲ ਹੋ ਕੇ ਮਹਾਰਾਜ ਜੀ ਨੇ ਆਪਣੇ ਨਿਜ ਸਰੂਪ ਚ ਆਪਣਾ ਧਿਆਨ ਜੋੜਿਆ ਹੈ।
ਸ਼ੰਭੂ ਸਮਾਨ ਗੁਰੂ ਭਗਵਾਨ,
ਸ਼ੰਭੂ ਸਮਾਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਮਾਧੀ ਲੱਗੀ ਹੈ।
ਪੁਤੋਹੀਨ ਚੌਂਕੀ ਇੱਕ ਪਾਵਾ,
ਹੁਣ ਜਿਹੜੀ ਚੌਂਕੀ ਤੇ ਸਤਿਗੁਰੂ ਜੀ ਸਜੇ ਹਨ ਬੈਠੇ ਨੇ, ਉਸ ਚੌਂਕੀ ਦਾ ਇੱਕ ਪਾਵਾ ਨਹੀਂ ਸੀ, ਥੱਲੇ ਪਾਵਾ ਟੁੱਟਿਆ ਹੋਇਆ ਸੀ, ਦਿਨੇ ਕਿਤੇ ਟੁੱਟ ਗਿਆ ਹੋਵੇਗਾ। ਤੂੰ ਕਹਿੰਦੇ ਇੱਕ ਪਾਵਾ ਉਸ ਚੌਂਕੀ ਦਾ ਨਹੀਂ ਸੀ।
ਇੱਕ ਭਾਨੀ ਮਨ ਇਮ ਠਹਿਰਾਵਾ,
ਇਹਨਾਂ ਨੂੰ ਬੀਬੀ ਭਾਨੀ ਜੀ ਆ ਗਏ, ਉਹਨਾਂ ਨੇ ਵੇਖਿਆ ਕਿ ਪਿਤਾ ਜੀ ਬੈਠੇ ਨੇ ਚੌਂਕੀ ਤੇ, ਪਰ ਚੌਂਕੀ ਦੇ ਥੱਲੇ ਇੱਕ ਪਾਵਾ ਨਹੀਂ ਹੈ। ਚੌਂਕੀ ਤਿੰਨ ਪਾਵਿਆਂ ਦੇ ਉੱਤੇ ਟਿਕੀ ਹੋਈ ਹੈ।
ਹਾਲੇ ਪਿਤਾ ਇਤੋਂ ਜਬ ਹੋਏ,
ਕਿਤੇ ਸਤਿਗੁਰੂ ਜੀ ਪਿਤਾ ਜੀ ਉੱਤੇ ਬੈਠੇ ਜਦੋਂ ਹਿੱਲਣਗੇ ਜਾਂ ਇਧਰ ਉਧਰ ਹੋਣਗੇ,
ਚੌਂਕੀ ਡੋਲ ਜਾਏ ਥਿਤ ਜੋਏ।
ਜਿਹੜੀ ਇਹ ਚੌਂਕੀ ਹੁਣ ਤਾਂ ਟਿਕੀ ਹੋਈ ਹੈ ਤਿੰਨਾਂ ਲੱਤਾਂ ਤੇ, ਜਦੋਂ ਸਤਿਗੁਰੂ ਜੀ ਕਿਤੇ ਹਿੱਲ ਜੁਲ ਕੀਤੀ ਪਿਤਾ ਜੀ ਨੇ ਤਾਂ ਇਹ ਚੌਂਕੀ ਡੋਲ ਜਾਵੇਗੀ, ਜਿਹੜਾ ਪਾਵਾ ਨਹੀਂ ਉਸ ਪਾਸੇ ਝੁਕ ਜਾਵੇਗੀ।
ਛੁੱਟੇ ਸਮਾਧ ਅਰਾਧ ਅਗਾਧੂ,
ਹੁਣ ਜਦੋਂ ਚੌਂਕੀ ਹਿੱਲੇਗੀ ਉੱਤੇ ਬੈਠੇ ਸਤਿਗੁਰੂ ਜੀ ਵੀ ਡਾਵਾਂ ਡੋਲ ਹੋਣਗੇ, ਮਹਾਰਾਜ ਜੀ ਦਾ ਸਰੀਰ ਵੀ ਜਿਹੜਾ ਉਹ ਹਿੱਲੇਗਾ, ਔਰ ਪਾਤਸ਼ਾਹ ਦੀ ਜਿਹੜੀ ਸਮਾਧੀ ਲੱਗੀ ਹੈ ਉਹ ਸਮਾਧੀ ਵਿੱਚ ਵੀ ਵਿਘਨ ਪਵੇਗਾ, ਮਹਾਰਾਜ ਜੀ ਦੇ ਧਿਆਨ ਦੇ ਵਿੱਚ ਵੀ ਵਿਘਨ ਪਵੇਗਾ।
ਜਿਸ ਹਿਤ ਜੋਗੀ ਜਤਨ ਸੋ ਸਾਧੂ,
ਸਤਿਗੁਰੂ ਜੀ ਇਸ ਵਕਤ ਐਸੀ ਸਮਾਧੀ ਚ ਸਥਿਤ ਨੇ ਜਿਸ ਸਮਾਧੀ ਨੂੰ ਯੋਗੀ ਵੀ ਆਰਾਧਦੇ ਨੇ ਪਰ ਉਹਨਾਂ ਨੂੰ ਵੀ ਉਹ ਸਮਾਧੀ ਪ੍ਰਾਪਤ ਨਹੀਂ ਹੁੰਦੀ, ਉਹ ਸਮਾਧੀ ਦੀ ਸੋਝੀ ਸੋਝੀ ਜਿਹੜੀ ਆ ਉਹ ਯੋਗੀਆਂ ਨੂੰ ਵੀ ਪ੍ਰਾਪਤ ਨਹੀਂ ਹੁੰਦੀ।
ਪਰ ਹੈ ਵਿਖੇਪ ਧਿਆਨ ਕੇ ਮਾਹੀ,
ਸਤਿਗੁਰੂ ਜੀ ਦੇ ਧਿਆਨ ਚ ਵਿਖੇਪ ਹੋਵੇਗਾ, ਵਿਖੇਪ ਕਹਿੰਦੇ ਨੇ ਹਿੱਲ ਜੁਲ ਹੋਣੀ, ਕਿਉਂਕਿ ਜਦੋਂ ਚੌਂਕੀ ਹਿੱਲੇਗੀ ਉੱਤੇ ਬੈਠੇ ਸਤਿਗੁਰੂ ਜੀ ਵੀ ਸਰੀਰ ਹਿੱਲੇਗਾ, ਹਿੱਲ ਜੁਲ ਹੋਵੇਗੀ, ਧਿਆਨ ਵਿੱਚ ਵੀ ਸਤਿਗੁਰਾਂ ਦੇ ਵਿਖੇਪ ਹੋਵੇਗਾ, ਕਿਉਂਕਿ ਇਸ ਵਕਤ ਸਤਿਗੁਰੂ ਜੀ ਦਾ ਧਿਆਨ ਟਿਕਿਆ ਹੋਇਆ ਹੈ।
ਬਿਰਤ ਅਡੋਲ ਟਿਕ ਹੈ ਤਬ ਨਾਹੀ,
ਫਿਰ ਬਿਰਤੀ ਜਿਹੜੀ ਇਸ ਵਕਤ ਅਡੋਲ ਹੈ ਜਦੋਂ ਸਰੀਰ ਹਿੱਲੇਗਾ ਤੇ ਫਿਰ ਉਹ ਬਿਰਤੀ ਜਿਹੜੀ ਆ ਉਹ ਟਿਕੇਗੀ ਨਹੀਂ।
ਅਪਰ ਵਸਤ ਤਹ ਪਾਏ ਨਾ ਕੋਈ,
ਬੀਬੀ ਜੀ ਨੇ ਸੱਜੇ ਖੱਬੇ ਨਿਗਾਹ ਮਾਰੀ, ਵੇਖਿਆ ਵੀ ਕੋਈ ਹੋਰ ਵਸਤੂ ਉੱਥੇ ਨਹੀਂ ਦਿਸੀ ਵੀ ਜਿਹੜੀ ਪਾਵੇ ਦੇ ਥੱਲੇ ਚੌਂਕੀ ਦੇ ਥੱਲੇ ਰੱਖ ਦਿੱਤੀ ਜਾਏ ਤਾਂ ਜੋ ਚੌਂਕੀ ਜਿਹੜੀ ਉਹ ਡੋਲੇ ਨਾ, ਪਾਵੇ ਦੀ ਥਾਂ ਤੇ ਰੱਖ ਦਿੱਤੀ ਜਾਏ। ਆਲੇ ਦੁਆਲੇ ਨਿਗਾਹ ਮਾਰੀ ਬੀਬੀ ਭਾਨੀ ਜੀ ਨੇ ਪਰ ਕੋਈ ਵਸਤੂ ਨਜ਼ਰ ਨਹੀਂ ਆਈ।
ਪਾਵੇ ਤਰੇ ਧਰੇ ਹਿਤ ਜੋਈ,
ਜਿਹੜੀ ਕੋਈ ਵਸਤੂ ਦਿਸ ਜਾਏ, ਕੋਈ ਪੱਥਰ ਦਿਸ ਜਾਏ, ਕੋਈ ਲੱਕੜੀ ਦਾ ਟੁਕੜਾ ਦਿਸ ਜਾਏ ਤਾਂ ਜੋ ਪਾਵੇ ਵਾਲੀ ਥਾਂ ਤੇ ਥੱਲੇ ਰੱਖ ਕੇ ਚੌਂਕੀ ਨੂੰ ਟਿਕਾਇਆ ਜਾ ਸਕੇ।
ਚਾਹੁੰਦੇ ਸ਼ਦ੍ਰਿਗਨ ਚਲਾਏ ਨਿਹਾਰਾ,
ਮਾਤਾ ਭਾਨੀ ਜੀ ਨੇ ਚਾਰੇ ਪਾਸੇ ਨਿਗਾਹ ਮਾਰੀ, ਦੂਰ ਦੂਰ ਤੱਕ ਨਿਗਾਹ, ਆਲੇ ਦੁਆਲੇ ਜਿਹੜਾ ਕਮਰਾ ਸੀ ਜਿੱਥੇ ਸਤਿਗੁਰੂ ਬੈਠੇ ਸਨ, ਨਿਗਾਹ ਮਾਰ ਕੇ ਨਿਗਾਹ ਚਲਾ ਕੇ ਵੇਖਿਆ,
ਨਹ ਸਮੀਪ ਜੋ ਦੇਹ ਅਧਾਰਾ,
ਕੋਈ ਵਸਤੂ ਨਜ਼ਰ ਹੀ ਨਹੀਂ ਆਈ ਜਿਹਦਾ ਆਧਾਰ ਥੱਲੇ ਦਿੱਤਾ ਜਾ ਸਕੇ, ਚੌਂਕੀ ਦੇ ਥੱਲੇ ਜਿਹੜੀ ਵਸਤੂ ਦੇ ਕੇ ਚੌਂਕੀ ਨੂੰ ਟਿਕਾਇਆ ਜਾ ਸਕੇ।
ਉਤਲਾਵਤ ਨੇ ਦੀਨ ਸਹਾਸ,
ਬੀਬੀ ਜੀ ਨੇ ਵੇਖਿਆ, ਬੀਬੀ ਭਾਨੀ ਜੀ ਨੇ ਵੀ ਜੇ ਬਾਹਰ ਵੇਖਣ ਗਈ ਤੇ ਇਹਨੇ ਨੂੰ ਕਿਤੇ ਪਿੱਛੋਂ ਪੀੜੀ ਹਿੱਲ ਨਾ ਜਾਵੇ, ਚੌਂਕੀ ਹਿੱਲ ਨਾ ਜਾਵੇ, ਤੋ ਮਾਤਾ ਭਾਨੀ ਜੀ ਕਾਹਲੀ ਨਾਲ ਆਏ, ਛੇਤੀ ਨਾਲ ਆ ਕੇ ਜਿਹੜਾ ਪਾਵਾ ਟੁੱਟਿਆ ਹੋਇਆ ਸੀ ਨਾ ਚੌਂਕੀ ਦਾ, ਉਸ ਟੁੱਟੇ ਹੋਏ ਪਾਵੇ ਵਾਲੀ ਥਾਂ ਦੇ ਥੱਲੇ ਬੀਬੀ ਜੀ ਨੇ ਆਪਣਾ ਹੱਥ ਦੇ ਦਿੱਤਾ ਹੈ, ਆਪਣਾ ਹੱਥ ਉਹਦੇ ਥੱਲੇ ਕਰਕੇ ਉਸ ਚੌਂਕੀ ਦਾ ਜਿਹੜਾ ਭਾਰ ਹੈ ਉਹ ਆਪਣੇ ਹੱਥ ਤੇ ਚੱਲਿਆ ਹੈ।
ਨਹਿ ਡੋਲੈ ਚੌਂਕੀ ਤੇ ਸਾਥ,
ਤੇ ਕਹਿੰਦੇ ਹੱਥ ਦੋਵੇਂ ਹੀ ਏਦਾਂ ਰੱਖ ਕੇ ਨਾ ਉੱਚੇ ਕਰਕੇ, ਇੱਕ ਉੱਪਰਲੇ ਪਾਸੇ ਤਲੀ ਧਰੀ, ਇੱਕ ਥੱਲੜੇ ਪਾਸੇ, ਤੋ ਚੌਂਕੀ ਦੇ ਥੱਲੇ ਧਰ ਕੇ ਆਪ ਬੀਬੀ ਜੀ ਪਿਛਲੇ ਪਾਸੇ ਨਾਲ ਹੀ ਬੈਠ ਗਏ ਨੇ ਔਰ ਅਡੋਲ ਹੋ ਕੇ ਬੈਠ ਗਏ ਨੇ, ਸਾਹ ਵੀ ਉੱਚਾ ਨਹੀਂ ਲੈਂਦੇ, ਸ਼ਾਂਤ ਹੋ ਕੇ ਬੈਠ ਗਏ ਨੇ।
ਚਹੁ ਪਾਵੇ ਪਰ ਇੱਕ ਸਮ ਪਾਰੂ,
ਹੁਣ ਜਿਹੜੇ ਚੌਂਕੀ ਦਾ ਭਾਰ ਚਾਰੇ ਪਾਵਿਆਂ ਤੇ ਇੱਕੋ ਜਿਹਾ ਹੋ ਗਿਆ, ਇੱਕ ਪਾਵੇ ਵਾਲੀ ਥਾਂ ਤੇ ਜਿੱਥੇ ਪਾਵਾ ਨਹੀਂ ਸੀ ਬੀਬੀ ਭਾਨੀ ਜੀ ਨੇ ਆਪਣੇ ਹੱਥ ਦੇ ਦਿੱਤੇ ਨੇ ਥੱਲੇ, ਬਾਕੀ ਤਿੰਨ ਪਾਵੇ ਜਿਹੜੇ ਨੇ ਉਹ ਬਰਾਬਰ ਨੇ, ਏਦਾਂ ਹੁਣ ਬਰਾਬਰ ਭਾਰ ਜਿਹੜਾ ਚਾਰੇ ਪਾਵਿਆਂ ਦੇ ਉੱਤੇ ਪੈਣ ਲੱਗਾ।
ਹੋਤ ਭਇਓ ਸਭ ਲੀਨ ਸਹਾਰੂ,
ਹੁਣ ਉਹਦੀ ਇੱਕ ਚੂਲ ਤਿੱਖੀ ਸੀ ਸਾਈਡ ਤੋਂ ਜਿੱਥੇ ਬੀਬੀ ਜੀ ਨੇ ਹੱਥ ਦਿੱਤਾ ਥੱਲੇ, ਹੁਣ ਹੱਥ ਕੂਲਾ ਹੈ ਮਾਤਾ ਭਾਨੀ ਜੀ ਦਾ ਕੋਮਲ, ਪਰ ਉਹ ਵਜਨ ਜਿਹੜਾ ਸੀ ਉੱਤੇ ਪਾਤਸ਼ਾਹ ਬੈਠੇ ਨੇ ਚੌਂਕੀ ਦੇ ਉੱਤੇ, ਉਹ ਵਜਨ ਮਾਤਾ ਭਾਨੀ ਜੀ ਨੇ ਆਪਣੇ ਹੱਥ ਦੇ ਉੱਤੇ ਸਹਾਰਿਆ।
ਤਨ ਇਸਤਰੀ ਕਰ ਕੋਮਲ ਕਰ ਹੈ,
ਇਸਤਰੀ ਜਾਮਾ ਹੈ, ਇਸਤਰੀ ਜਾਮੇ ਦੇ ਵਿੱਚ ਸੁਭਾਵਕ ਹੈ ਵੀ ਹੱਥ ਕੋਮਲ ਹੁੰਦੇ ਹਨ, ਮਰਦ ਦੇ ਸਰੀਰ ਦੇ ਹੱਥ ਦੇ ਵਿੱਚ ਸਖਤ ਹੁੰਦਾ ਹੱਥ, ਪਰਮੇਸ਼ਰ ਨੇ ਕਾਇਆ ਹੀ ਇਸਤਰੀ ਮਰਦ ਦੇ ਸਰੀਰ ਦੀ ਇਸ ਢੰਗ ਨਾਲ ਰਚੀ ਹੈ, ਤੋ ਇਸਤਰੀ ਜਾਮਾ ਹੈ ਬੀਬੀ ਭਾਨੀ ਜੀ ਦਾ और हाथ जेड़ा वो बहुत कोमल है।
भयो भार ते पीड़त तर है,
पैंदे उत्ते भार है सतगुरां दा, ते थले हाथ हुण दर्द भी हुंदी है, ते भार पैंदा वजन पैंदा, ते एको थोड़ा जा लकड़ होण करके तिखा भी है, हाथ च खुबदा भी है, बहुत ज्यादा पीड़ा हुंदी है।
तौ न करियो डुलावन कर को,
पर धन हन माता पानी जी उस दर्द नु उस पीड़ा नु सहार रहे ने, अपना हाथ उथो हिलाया नहीं है, हाथ नु उसे तरह अडोल रखिया।
बैठी रही धीर धर उर को,
बड़ा धीरज है माता पानी जी दे हिरदे च, उसे वड्डे भारी धीरज दे सहत माता जी बैठे रहे।
पावा रहे ओ हथेरी गड़ के,
जेड़ा टुटा होया पावा सी ओ हाथ दी हथेली च गड़िया गया, टुटिया होया सी ना पावा, जेड़ा थरड़े पासों टुटिया होया सी ओ माता पानी जी दे हाथ विच गड़ गया, खुब गया।
नहीं निकासत ते थल छड़ है,
पर धन है मां पानी ओ हाथ कढ दे नहीं थल्यो, अडोल उसे तरह हाथ थले रखिया होया। तन हनो मातावा पैणा, ओ बीबियां जिन्हां ने सवा सवा मन पीसने पीसे, ओ कालना सी मां पानी नू भी चेते कर दे, मां गुजरी नू चेते कर दे, ए वड्डी कालना है। तीरज कैसा तो माता पानी जी ने उस दर्द नू बर्दाश्त कीता, तीरज नहीं छड़िया, ना ही अपने हाथ नू हिलाया।
पुरखन को दुष्कर बहु जोई,
कहिंदे जिन्नी दर्द हो रही है ना उत्थे मां पानी नू, जे कोई नर शरीर भी हुंदा मर्द दा, ओ भी अपना हाथ उन्हें थले कीता हुंदा, ओदे कोलों भी इन्नी दर्द सहारी नहीं सी जानी, किसे नर कोलों भी, हालांकि मर्द दा हाथ सखत हुंदा, उदे कोलों भी इन्नी पीड़ा नहीं सी सहारी जानी।
भगत पिता की हित की सोई,
अपने पिता जी दी भगती जिहो जी भावना नाल माता पानी जी ने कीती है, ये भगती दा शिखर है, ये भगती दा शिखर है, ए भगती दे शिखर विच ही माता पानी जी बैठे हन अडोल।
प्रात होत लगना है नहाली,
कहिंदे दिन चढ़दिआं तक लोह लग तक महाराज जी बैठदे सी समाधि च, माता पानी जी नहीं हिले।
मनो मूर्ति चित्र निकाली,
कहिंदे इस तरह अडोल बैठे रे माता पानी जी, मानो जिवें किसे कंध दे उत्ते चित्र नहीं बना दिंदे, ते चित्र बिलकुल फिक्स हो जांदा, उत्ते हिलदा जुलदा नहीं, एदा माता पानी जी बैठे जिवें किसे कंध ते चित्र बनिया होवे।
पूजा सून कंधे लग पई,
कहिंदे पहला हाथ सुन हो गया दर्द दे नाल, पहला दा दर्द हुंदा फिर हाथ सुन हो गया, हाथ तो बाद फिर बांह सुन होण लगी, मोढे तक सारी बांह पीड़ नाल सुन हो गई माता पानी जी दी, इन्नी दर्द सी के दर्द दे नाल एक बेरी सारी बांह सुन हो गई।
उतरे और उदिर लाल होए गई,
ते सारे हाथ दे विच खून उतर आया, भी ज्यों थोड़ा समा होर लंघे मानो जिवें हुण खून दियां ततीरियां बह जान हाथ चो, सारा हाथ सुज गया एकदम, खून उतर आया हाथ विच।
ध्यान हटावन समो पयो जब,
पर माता पानी जी ने अपना हाथ नहीं हिलाया। इधर सतगुरु सच्चे पातशाह जी दा जदों ध्यान तो बाहर आउण दा समा होया, क्योंकि जदों तक लोह नहीं सी लगदी पातशाह बैठे रहिंदे सन, महाराज जी ने अपने नेत्र खोले हन।
कमल बिलोचन बिगसत पे तब,
कमल वर्गे सोहणे नेत्र, जिन्हां नेत्रां च प्रभु भगती दा सुरूर है, जिन्हां नेत्रां विच भगती दा रस है, दया है, ऐसे सोहणे नेत्र कमल सतगुरु श्री गुरु अमरदास साहब जी ने खोले हन।
बैठी सुता समीप निहारी,
लागे बीबी भानी जी नू अपनी सपुत्री बीबी भानी जी नू बैठिया वेखिया।
बहरो दृष्ट पूजा पर डारी,
पहला भानी जी नू वेखिया फिर एकदम सतगुरां दी निगाह बांह वल गई, हाथ वल गई।
थूल नसा श्रोणत भर रहियो,
वेखिया के माता भानी जी दियां बांह दियां नसां फुलियां होईयां ने, हाथ जेड़ा वो सुज के जिवें मानो खून सारा जेड़ा ਉਹ ਹੱਥ ਦੇ ਵਿੱਚ ਉੱਤਰ ਆਇਆ।
ਸ਼੍ਰੀ ਸਤਿਗੁਰ ਬੂਜਨ ਹਿਤ ਕਹਿਓ,
ਸਤਿਗੁਰੂ ਸੱਚੇ ਪਾਤਸ਼ਾਹ ਬੋਲੇ ਕਹਿਣ ਲੱਗੇ,
ਇਹੋ ਕਿਆ ਕੀਨ ਰਹੀ ਕਿਉਂ ਬੈਸੀ।
ਪਾਤਸ਼ਾਹ ਕਹਿਣ ਲੱਗੇ, ਬੇਟਾ ਭਾਨੀ ਆਹ ਕੀ ਕੀਤਾ ਤੈ, ਏਦਾਂ ਕਿਉਂ ਬੈਠੀ ਰਹੀ, ਆਪਣਾ ਹੱਥ ਪੀੜੀ ਦੇ ਥੱਲੇ ਕਿਉਂ ਦਿੱਤਾ ਹੈ।
ਭੁਜ ਪਰ ਪੀੜਨ ਦੀ ਖਤ ਐਸੀ,
ਤੇਰੀ ਬਾਂਹ ਉੱਤੇ ਪੀੜਾ ਨਜ਼ਰ ਆ ਰਹੀ ਹੈ, ਬਾਂਹ ਫੁੱਲੀ ਹੋਈ ਹੈ, ਨਸਾਂ ਫੁੱਲੀਆਂ ਹੋਈਆਂ ਨੇ, ਹੱਥ ਦੇ ਵਿੱਚੋਂ ਖੂਨ ਹੁਣੇ ਨੁਚੜਿਆ ਕਿ ਨੁਚੜਿਆ, ਇਹੋ ਜੀ ਦਸ਼ਾ ਬਾਂਹ ਦੀ ਹੋਈ ਹੋਈ ਹੈ।
ਸੁਣ ਬੋਲੀ ਬਡਭਾਗਾ ਭਾਨੀ,
ਸੁਣ ਕੇ ਮਾਤਾ ਭਾਨੀ ਜੀ ਬੋਲੇ ਕਹਿਣ ਲੱਗੇ,
ਪਿਤ ਜੀ ਪਾਵੈ ਹੀਨ ਪਛਾਨੀ।
ਕਹਿਣ ਲੱਗੇ, ਪਿਤਾ ਜੀ ਆਪ ਜੀ ਪੀੜੀ ਤੇ ਬੈਠ ਗਏ, ਤੁਸਾਂ ਵੇਖਿਆ ਨੀ ਵੀ ਪੀੜੀ ਦਾ ਇੱਕ ਪਾਵਾ ਥੱਲਿਓਂ ਟੁੱਟਿਆ ਹੋਇਆ ਸੀ, ਤੇ ਜਦੋਂ ਮੈਂ ਪਾਵਾ ਵੇਖਿਆ ਟੁੱਟਿਆ ਹੋਇਆ,
ਨਿਕਟ ਬਿਲੋਕਨ ਕਛੂ ਨਕੀਨ,
ਮੈਂ ਵੇਖਿਆ ਵੀ ਕੋਈ ਚੀਜ਼ ਰੱਖਦਿਆਂ ਥੱਲੇ ਨੇੜੇ ਤੇੜੇ ਨਿਗਾਹ ਮਾਰੀ, ਪਰ ਪਿਤਾ ਜੀ ਨੇੜੇ ਕੋਈ ਵਸਤੂ ਨਜ਼ਰ ਨਹੀਂ ਆਈ।
ਜਾਂ ਤੇ ਹੱਥ ਤਰੇ ਮੈਂ ਦੀਨ,
ਇਸ ਕਰਕੇ ਪਿਤਾ ਜੀ ਮੈਂ ਆਪਣਾ ਹੱਥ ਉਸ ਟੁੱਟੇ ਪਾਵੇ ਦੀ ਜਗ੍ਹਾ ਦੇ ਥੱਲੇ ਦੇ ਦਿੱਤਾ।
ਡੋਲੇ ਤੇ ਸਮਾਧ ਛੁੱਟ ਜਾਏ,
ਇਹ ਮੈਂ ਤਾਂ ਕੀਤਾ ਵੀ ਜੇ ਤੁਸੀਂ ਕਿਤੇ ਥੋੜਾ ਜਿਹਾ ਹਿੱਲਦੇ ਤੇ ਪੀੜੀ ਥੱਲੇ ਇੱਕ ਪਾਸੇ ਨੂੰ ਝੁੱਕ ਜਾਣੀ ਸੀ, ਤੇ ਆਪ ਜੀ ਦਾ ਸਰੀਰ ਹਿੱਲਣਾ ਤੇ ਤੁਹਾਡੀ ਸਮਾਧੀ ਮਹਾਰਾਜ ਜੀ ਖੁੱਲ ਜਾਣੀ ਸੀ, ਤੁਹਾਡੀ ਸਮਾਧੀ ਵਿੱਚ ਵਿਘਨ ਪੈਣਾ ਸੀ।
ਰਾਖੀ ਜਾਂ ਤੇ ਸਥਿਤ ਟਿਕਾਏ,
ਇਸ ਕਰਕੇ ਮਹਾਰਾਜ ਜੀ ਮੈਂ ਥੱਲੇ ਹੱਥ ਦਿੱਤਾ ਵੀ ਕਿਤੇ ਤੁਹਾਡੀ ਸਮਾਧੀ ਚ ਵਿਘਨ ਨਾ ਪਵੇ। ਜਿਹੜੇ ਧਿਆਨ ਵਿੱਚ ਆਪ ਜੀ ਬੈਠੇ ਹੋ, ਰੋਜ਼ ਦਾ ਆਪ ਜੀ ਦਾ ਨੇਮ ਹੈ ਪਿਤਾ ਜੀ, ਤੁਹਾਡੇ ਉਸ ਨੇਮ ਚ ਵਿਘਨ ਨਾ ਪਵੇ, ਤੁਹਾਡੇ ਧਿਆਨ ਵਿੱਚ ਵਿਘਨ ਨਾ ਪਵੇ, ਇਸ ਕਰਕੇ ਮੈਂ ਆਪਣਾ ਹੱਥ ਇਹਦੇ ਥੱਲੇ ਦੇ ਦਿੱਤਾ, ਹੋਰ ਕੋਈ ਚੀਜ਼ ਦਿਸੀ ਨਹੀਂ।
ਤਬ ਸ਼੍ਰੀ ਸਤਿਗੁਰ ਤਰੇ ਉਤਰ ਕੇ,
ਸਤਿਗੁਰੂ ਜੀ ਇਕਦਮ ਪੀੜੀ ਤੋਂ ਥੱਲੇ ਉਤਰੇ ਹਨ,
ਹੱਥ ਨਿਕਾਸਿਓ ਪ੍ਰੇਮ ਨਿਹਰ ਕੈ,
ਔਰ ਮਾਤਾ ਭਾਨੀ ਜੀ ਨੇ ਹੱਥ ਬਾਹਰ ਕੱਢਿਆ। ਸਤਿਗੁਰੂ ਸੱਚੇ ਪਾਤਸ਼ਾਹ ਨੇ ਮਾਤਾ ਭਾਨੀ ਜੀ ਦੇ ਹਿਰਦੇ ਦਾ ਪ੍ਰੇਮ ਵੇਖਿਆ।
ਗਰਤ ਹਥੇਰੀ ਵਿਖੇ ਨਿਹਾਰਾ,
ਮਹਾਰਾਜ ਜੀ ਨੇ ਆਪਣੀ ਧੀ ਰਾਣੀ ਦਾ ਹੱਥ ਆਪਣੇ ਹੱਥ ਵਿੱਚ ਫੜਿਆ ਤੇ ਵੇਖਦੇ ਹੈ ਆਪਣੇ ਹੱਥ ਨਾਲ ਨਾ ਏਦਾਂ ਹੱਥ ਸਪਰਸ਼ ਕਰਦੇ, ਬੇਟਾ ਤੂੰ ਇਹ ਕਿਉਂ ਕੀਤਾ, ਨਾਲੇ ਦਇਆ ਕਰਦੇ, ਤੇ ਵੇਖਿਆ ਹੱਥ ਵਿੱਚ ਟੋਆ ਪੈ ਗਿਆ ਹੈ, ਕਿਉਂਕਿ ਖੁੱਭ ਗਈ ਸੀ ਉਹ ਲੱਕੜ ਹੱਥ ਵਿੱਚ, ਹੱਥ ਦੇ ਵਿੱਚ ਕਹਿੰਦੇ ਟੋਆ ਪੈ ਗਿਆ, ਖੁੱਭ ਗਈ ਸੀ ਉਹ ਲੱਕੜ।
ਕਹੇ ਉਹ ਖੇਦ ਬੀਬੀ ਕਿਮ ਧਾਰਾ,
ਕਹਿਣ ਲੱਗੇ ਬੇਟਾ ਤੂੰ ਇੰਨੀ ਤਕਲੀਫ, ਇੰਨਾ ਦੁੱਖ, ਇੰਨਾ ਖੇਦ ਆਪਣੇ ਸਰੀਰ ਤੇ ਕਿਉਂ ਸਹਾਰਿਆ ਹੈ।
ਪਿਤ ਜੀ ਹਮਰੀ ਮਤ ਅਣਜਾਨੀ,
ਮਾਤਾ ਭਾਨੀ ਜੀ ਬੋਲੇ ਪਿਤਾ ਜੀ ਸਾਡੀ ਮਤ ਅਣਜਾਣ ਹੈ, ਸਾਨੂੰ ਕੋਈ ਸੋਝੀ ਨਹੀਂ, ਅਸੀਂ ਅਣਜਾਣ ਮਤ ਦੇ ਧਾਰਨੀ ਹਾਂ।
ਹੋਏ ਨਾ ਸਕਹਿ ਸੇਵ ਗੁਣ ਖਾਨੀ,
ਮਹਾਰਾਜ ਇਹੋ ਜੀ ਅਣਜਾਣ ਮਤ ਵਾਲੀ ਹਾਂ ਕਿ ਸਾਡੇ ਕੋਲੋਂ ਤੁਹਾਡੀ ਸੇਵਾ ਨਹੀਂ ਹੋ ਸਕਦੀ। ਮਹਾਰਾਜ ਮੇਰਾ ਬੜਾ ਮਨ ਕਰਦਾ ਤੁਹਾਡੀ ਸੇਵਾ ਕਰਾਂ, ਇਹੋ ਜੀ ਮੇਰੀ ਅਣਜਾਣ ਮਤ ਹੈ ਵੀ ਮੇਰੇ ਕੋਲੋਂ ਤੁਹਾਡੀ ਸੇਵਾ ਹੋ ਨਹੀਂ ਪਾਉਂਦੀ।
ਨਿਸਬਾਸੁਰ ਮੈਂ ਰਹਿਤ ਬੇਸੂਰਤ,
ਮੈਂ ਰਾਤ ਦਿਨ ਆਪਣੇ ਹਿਰਦੇ ਚ ਝੂਰਦੀ ਰਹਿੰਦੀ ਆ ਵੀ ਮੈਂ ਆਪਣੇ ਪਿਤਾ ਦੀ ਕੀ ਸੇਵਾ ਕਰਾਂ। ਹਾਲਾਂਕਿ ਮਾਤਾ ਜੀ ਸਾਰਾ ਦਿਨ ਹੀ ਸੇਵਾ ਕਰਦੇ ਸੀ। ਮਾਤਾ ਭਾਨੀ ਕਹਿੰਦੇ, ਮਾਤਾ ਜੀ ਬੋਲ ਰਹੇ ਨੇ ਕਿ ਮਹਾਰਾਜ ਜੀ ਪਿਤਾ ਜੀ ਮੇਰੀ ਅਣਜਾਣ ਮਤ ਹੈ, ਮੈਨੂੰ ਸੁਝਦਾ ਨੀ ਵੀ ਕੀ ਸੇਵਾ ਕਰਾਂ, ਮੈਂ ਤਾਂ ਰਾਤ ਦਿਨ ਝੁਰਦੀ ਰਹਿੰਦੀ ਹਾਂ ਆਪਣੇ ਮਨ ਵਿੱਚ ਕਿ ਮੇਰੇ ਕੋਲੋਂ ਸਤਿਗੁਰੂ ਜੀ ਦੀ ਸੇਵਾ ਨਹੀਂ ਹੁੰਦੀ।
ਆਹੋ ਆਪ ਪਰਮੇਸ਼ਵਰ ਮੂਰਤ,
ਮਹਾਰਾਜ ਜੀ ਤੁਸੀਂ ਪਰਮੇਸ਼ਵਰ ਰੂਪ ਹੋ, ਮੇਰੇ ਭਾਗ ਚੰਗੇ ਤੁਸੀਂ ਮੈਨੂੰ ਪਿਤਾ ਰੂਪ ਚ ਪ੍ਰਾਪਤ ਹੋਏ ਹੋ, ਤੁਸੀਂ ਪਾਰ ਬ੍ਰਹਮ ਪਰਮੇਸ਼ਵਰ ਦਾ ਸਵਰੂਪ ਹੋ।
ਸਫਲ ਨੇਤਰ ਜੇ ਦਰਸ਼ਨ ਕਰੇ,
ਜਿਨ੍ਹਾਂ ਨੇ ਤੁਹਾਡੇ ਦਰਸ਼ਨ ਕੀਤੇ ਉਹਨਾਂ ਦੇ ਨੇਤਰ ਸਫਲ ਹੋ ਗਏ, ਉਹਨਾਂ ਦੀਆਂ ਅੱਖਾਂ ਸਫਲ ਹੋ ਗਈਆਂ, ਉਹਨਾਂ ਦੇ ਨੇਤਰ ਸਫਲ ਹੋ ਗਏ ਜਿਨ੍ਹਾਂ ਨੇਤਰਾਂ ਨੇ ਤੁਹਾਡੇ ਦਰਸ਼ਨ ਕੀਤੇ।
ਹੱਥ ਸਫਲ ਟਹਿਲ ਜੋ ਅਨੁਸਰੇ,
ਮਹਾਰਾਜ ਉਹਨਾਂ ਦੇ ਹੱਥ ਸਫਲ ਹੋ ਜਾਂਦੇ ਨੇ ਜਿਹੜੇ ਹੱਥ ਤੁਹਾਡੀ ਟਹਿਲ ਕਰਦੇ ਹਨ, ਜਿਹੜੇ ਹੱਥ ਤੁਹਾਡੀ ਸੇਵਾ ਕਰਦੇ ਨੇ ਉਹ ਹੱਥ ਸਫਲ ਹੋ ਜਾਂਦੇ ਹਨ।
ਹਿਰਦਾ ਸਫਲ ਜਿਸ ਮੈਂ ਤੁਮ ਬਸੋ,
ਉਹ ਹਿਰਦਾ ਸਫਲ ਹੋ ਜਾਂਦਾ ਜਿਹਦੇ ਚ ਤੁਸੀਂ ਵਸਦੇ ਹੋ, ਭਾਈ ਗੁਰਦਾਸ ਸਾਹਿਬ ਜੀ ਲਿਖਦੇ, ਮਾਨਸ ਜਨਮ ਅਮੁੱਲ ਹੈ, ਹੋਏ ਅਮੁੱਲ ਸਾਧ ਸੰਗ ਪਾਏ, ਅੱਖੀਂ ਦੋਏ ਨਿਰਮੋਲ ਕਾ ਸਤਿਗੁਰ ਦਰਸ ਧਿਆਨ ਲਿਬ ਲਾਏ, ਜਿਹਵਾ ਸ਼ਰਵਣ ਅਮੁੱਲ ਹੈ, ਜਿਹਵਾ ਸ਼ਰਵਣ ਅਮੁੱਲ ਹੈ, ਸ਼ਬਦ ਸੁਰਤ ਸੁਣ ਸਮਝ ਸੁਣਾਏ, ਹਸ ਚਰਨ ਨਿਰਮੋਲ ਕਾ ਗੁਰਮੁਖ ਮਾਰਗ ਸੇਵ ਕਮਾਏ, ਗੁਰਮੁਖ ਹਿਰਦਾ ਅਮੁੱਲ ਹੈ, ਅੰਦਰ ਗੁਰ ਉਪਦੇਸ਼ ਵਸਾਏ, ਪਤ ਪਰਵਾਣ ਤੋਲ ਤੁਲਾਏ, ਪਤ ਪਰਵਾਣ ਤੋਲ ਤੁਲਾਏ। ਮਹਾਰਾਜ ਜੀ, ਜਿਨ੍ਹਾਂ ਹਿਰਦਿਆਂ ਚ ਤੁਹਾਡੇ ਚਰਨ ਵਸਦੇ ਨੇ ਉਹ ਹਿਰਦੇ ਸਫਲ ਹੋ ਜਾਂਦੇ ਹਨ, ਜਿਹੜੇ ਨੇਤਰ ਤੁਹਾਡੇ ਦਰਸ਼ਨ ਕਰਦੇ ਨੇ ਉਹ ਨੇਤਰ ਸਫਲ ਹੋ ਜਾਂਦੇ ਹਨ, ਜਿਹੜੇ ਹੱਥਾਂ ਨਾਲ ਤੁਹਾਡੀ ਟਹਿਲ ਕਰੀਏ ਉਹ ਹੱਥ ਸਫਲ ਹੋ ਜਾਂਦੇ ਹਨ, ਜਿਨ੍ਹਾਂ ਪੈਰਾਂ ਨਾਲ ਚੱਲ ਕੇ ਤੁਹਾਡੇ ਦਰਸ਼ਨਾਂ ਨੂੰ ਆਈਏ ਉਹ ਪੈਰ ਉਹ ਚਰਨ ਸਫਲ ਹੋ ਜਾਂਦੇ ਹਨ।
ਸਕਲ ਸਰੀਰ ਸਫਲ ਬੜ ਭਾਗੇ।
ਮਹਾਰਾਜ ਜੀ, ਜਿਹੜੇ ਤੁਹਾਡੀ ਸੇਵਾ ਚ ਲੱਗਦੇ ਨੇ ਉਹਨਾਂ ਵੱਡੇ ਭਾਗਾਂ ਵਾਲਿਆਂ ਦੇ ਸਾਰੇ ਸਰੀਰ ਹੀ ਸਫਲ ਹੋ ਜਾਂਦੇ, ਉਹਨਾਂ ਦਾ ਸਾਰਾ ਸਰੀਰ, ਉਹਨਾਂ ਦੀ ਸਾਰੀ ਕਾਇਆ ਤਨ ਹੀ ਸਫਲ ਹੋ ਜਾਂਦਾ ਹੈ।
ਜੋਰਾਵਰ ਕੀ ਸੇਵਾ ਲਾਗੇ।
ਮਹਾਰਾਜ, ਜਿਹੜੇ ਤੁਹਾਡੀ ਸੇਵਾ ਚ ਲੱਗੇ ਨੇ ਉਹਨਾਂ ਦੇ ਸਾਰੇ ਸਰੀਰ ਹੀ ਸਫਲ ਹਨ।
ਸੁਨ ਤਨੂ ਜਾ ਕੇ ਬਚਨ ਸੁਹਾਏ।
ਆਪਣੀ ਧੀ ਰਾਣੀ ਮਾਤਾ ਭਾਨੀ ਜੀ ਦੇ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਣੇ ਜੋ ਬੜੇ ਹੀ ਪਿਆਰੇ ਹਨ।
ਵੇਖ ਦੁਸ਼ਕਰਮ ਕੀਨ ਜਿਸ ਪਾਏ।
ਵੇਖਿਆ ਕਿ ਬੜੀ ਕਰੜੀ ਤਪੱਸਿਆ ਕੀਤੀ ਹੈ ਭਾਨੀ ਨੇ, ਬੜੀ ਕਰੜੀ ਘਾਲਣਾ ਘਾਲੀ ਹੈ ਅੱਜ।
ਹੋਏ ਪ੍ਰਸੰਨ ਬਰ ਦਇਓ ਸੁਜਾਨਾ।
ਸਤਿਗੁਰੂ ਜੀ ਦਇਆ ਦੇ ਘਰ ਚ ਆਏ, ਗੱਲ ਘਾਲਣਾ ਦੀ ਨਹੀਂ ਹੈ, ਗੱਲ ਭਾਵਨਾ ਦੀ ਸੀ। ਮਾਂ ਭਾਨੀ ਦੀ ਭਾਵਨਾ ਬੜੀ ਸ਼ੁੱਧ ਸੀ, ਤੇ ਜਿਨ੍ਹਾਂ ਦੀ ਭਾਵਨਾ ਸ਼ੁੱਧ ਹੁੰਦੀ ਹੈ ਉਹਨਾਂ ਤੇ ਗੁਰੂ ਸਾਹਿਬ ਦਾ ਤਰਸ ਤੇ ਦਇਆ ਵਰਤਦੀ ਹੈ। ਕੱਲ ਨੂੰ ਕੋਈ ਇਹ ਸੋਚੇ ਵੀ ਮੈਂ ਕਰੜੀ ਘਾਲਣਾ ਘਾਲਾਂਗਾ ਤੇ ਸ਼ਾਇਦ ਮੇਰੇ ਤੇ ਛੇਤੀ ਕਿਰਪਾ ਹੋ ਜਾਏਗੀ, ਘਾਲਣਾ ਘਾਲਣੀ ਚਾਹੀਦੀ ਹੈ ਸਿੱਖ ਨੂੰ, ਪਰ ਘਾਲਣਾ ਨਾਲ ਮਿਲੇਗਾ ਇਹ ਭਰਮ ਨਹੀਂ ਹੋਣਾ ਚਾਹੀਦਾ। ਘਾਲਣਾ ਘਾਲਣੀ ਚਾਹੀਦੀ ਹੈ ਵੀ ਗੁਰੂ ਸਾਹਿਬ ਤਰਸ ਕਰ ਲੈਣਾ, ਬਸ ਇਸ ਕਰਕੇ ਘਾਲਣਾ ਘਾਲਣੀ। ਤੂੰ ਮਾਤਾ ਭਾਨੀ ਜੀ ਦੀ ਭਾਵਨਾ ਬੜੀ ਸ਼ੁੱਧ ਸੀ, ਤੂੰ ਸਤਿਗੁਰੂ ਜੀ ਦਇਆ ਦੇ ਘਰ ਵਿੱਚ ਆਏ।
ਸੰਤਤ ਤੇਰੀ ਬਦੈ ਮਹਾਨਾ।
ਪਾਤਸ਼ਾਹ ਨੇ ਫਿਰ ਵਰ ਬਖਸ਼ੇ, ਬਖਸ਼ਿਸ਼ਾਂ ਕੀਤੀਆਂ, ਆਖਿਆ ਪੁੱਤਰ ਭਾਨੀ ਤੇਰੀ ਸੰਤਾਨ ਦੇ ਵਿੱਚ ਵਾਧਾ ਹੋਵੇਗਾ, ਤੇਰੀ ਸੰਤਾਨ ਬੜੀ ਵਧੇ ਫੁੱਲੇਗੀ।
ਸਕਲ ਜਗਤ ਕੀ ਹੋਵੇ ਪੂਜ।
ਤੇਰੀ ਸੰਤਾਨ ਸਾਰੇ ਜਗਤ ਦੀ ਪੂਜਨੀ ਹੋਵੇਗੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਆਖਿਆ ਪੁੱਤਰ ਭਾਨੀ ਤੇਰੀ ਸੰਤਾਨ ਜਿਹੜੀ ਆ ਸਾਰੇ ਜਗਤ ਦੀ ਪੂਜਨੀ ਹੋਵੇਗੀ, ਕਿਉਂਕਿ ਇੱਥੋਂ ਹੀ ਫਿਰ ਅੱਗੇ ਸੋਢੀਆਂ ਦੀ ਪਾਤਸ਼ਾਹੀ ਚੱਲੀ ਗੁਰੂ ਰਾਮਦਾਸ ਸਾਹਿਬ ਤੋਂ, ਫਿਰ ਅੱਗੇ ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਸੱਤਵੇਂ ਪਾਤਸ਼ਾਹ, ਅੱਠਵੇਂ, ਨੌਵੇਂ, ਦਸਵੇਂ, ਮਾਤਾ ਭਾਨੀ ਜੀ ਦੀ ਬੰਸੀ ਚੱਲੀ ਨਾ ਅੱਗੇ ਗੁਰੂ ਰਾਮਦਾਸ ਸਾਹਿਬ ਜੀ ਦੀ ਸੋਢੀਆਂ ਦੀ ਕੁੱਲ। ਮਹਾਰਾਜ ਜੀ ਕਹਿਣ ਲੱਗੇ ਤੇਰੀ ਸੰਤਾਨ ਸਾਰੇ ਜਗਤ ਦੀ ਬੰਦਨੀਏ ਪੂਜਨੀਏ ਹੋਵੇਗੀ।
ਜੈਸੋ ਚੜ੍ਹੈ ਚੰਦਰਮਾ ਦੂਜ।
ਜਿਵੇਂ ਦੂਜ ਦਾ ਚੰਨ ਚੜ੍ਹਦਾ ਨਾ, ਤੇ ਦੂਜ ਦਾ ਚੰਨ ਜਦੋਂ ਚੜ੍ਹਦਾ ਤੇ ਫਿਰ ਉਹ ਦਿਨ ਪ੍ਰਤੀ ਦਿਨ ਵੱਧਦਾ, ਤੀਜ ਵਾਲੇ ਦਿਨ ਹੋਰ ਥੋੜਾ ਜਿਹਾ ਵੱਧ ਜਾਂਦਾ, ਚੌਥ ਵਾਲੇ ਦਿਨ ਹੋਰ, ਪੰਜਵੀਂ ਵਾਲੇ ਦਿਨ ਹੋਰ, ਛੱਠੀ ਵਾਲੇ ਦਿਨ ਹੋਰ, ਸਪਤਮੀ, ਕਹਿੰਦੇ ਜਿਵੇਂ ਜਿਵੇਂ ਉਹ ਦੂਜ ਦਾ ਚੰਦਰਮਾ ਜਿਵੇਂ ਜਿਵੇਂ ਸਮਾਂ ਬੀਤਦਾ ਤੇ ਉਹ ਵੱਧਦਾ ਹੈ।
ਬਾਡੇ ਐਸ਼ਵਰਜ ਬਦ ਹੈ ਤਿਮ ਆਗੇ।
ਤਾਂ ਤੇਰੀ ਵੰਸ਼ ਦੇ ਵਿੱਚ ਵੀ ਬੜਾ ਐਸ਼ਵਰਜ ਵਧੇਗਾ, ਬੜਾ ਰਾਜ ਪ੍ਰਤਾਪ ਤੇਜ ਉਹ ਤੇਰੀ ਵੰਸ਼ ਦੇ ਵਿੱਚ ਅੱਗੇ ਬਹੁਤ ਵਧੇਗਾ।
ਜੋ ਤਿੰਨ ਸੇਵੈ ਸੋ ਵੱਡ ਭਾਗੇ।
ਜਿਹੜੇ ਉਹਨਾਂ ਨੂੰ ਸੇਵਣਗੇ ਨਾ ਉਹਨਾਂ ਦੇ ਵੱਡੇ ਭਾਗ ਹੋਣਗੇ, ਜਿਹੜੇ ਤੇਰੀ ਵੰਸ਼ ਨੂੰ ਸੇਵਣਗੇ, ਤੇਰੀ ਵੰਸ਼ ਦੀ ਪੂਜਾ ਕਰਨਗੇ ਉਹਨਾਂ ਦੇ ਭਾਗ ਬੜੇ ਵੱਡੇ ਹੋਣਗੇ।
ਆਗੇ ਵੰਸ਼ ਬਿਖੈ ਨਿਪਜੈ ਹੈ।
ਅੱਗੇ ਜਿਹੜੇ ਤੇਰੀ ਵੰਸ਼ ਦੇ ਵਿੱਚ ਨਿਪਜੈ ਹੈ ਕਹੀਏ ਪੈਦਾ ਹੋਣਗੇ, ਤੇਰੇ ਵੰਸ਼ ਵਿੱਚ ਜਿਹੜੇ ਆਉਣਗੇ।
ਮਹਾਬਲੀ ਸੇ ਜਗ ਮੈਂ ਹੋਇਆ ਹੈ।
ਉਹ ਬੜੇ ਬੜੇ ਮਹਾਬਲੀ ਯੋਧੇ ਹੋਣਗੇ। ਧੰਨ ਗੁਰੂ ਅਮਰਦਾਸ ਸਾਹਿਬ ਬਖਸ਼ਿਸ਼ਾਂ ਕਰ ਰਹੇ ਨੇ, ਭਾਨੀ ਜਿਹੜੇ ਤੇਰੀ ਵੰਸ਼ ਵਿੱਚ ਅੱਗੇ ਹੋਣਗੇ ਨਾ ਬੜੇ ਬੜੇ ਮਹਾਬਲੀ ਧਨਰਧਾਰੀ ਬੜੇ ਤੇਜਸਵੀ ਪ੍ਰਤਾਪੀ ਪੁਰਖ ਹੋਣਗੇ।
ਸ਼ਸਤਰ ਗਹਿ ਦੁਸ਼ਟਨ ਕੋ ਕਾਵ ਹੈ,
ਉਹ ਸ਼ਸਤਰਧਾਰੀ ਹੋਣਗੇ ਤੇ ਸ਼ਸਤਰ ਧਾਰਨ ਕਰਕੇ ਦੁਸ਼ਟਾਂ ਨੂੰ ਗਾਲਣਗੇ, ਦੁਸ਼ਟਾਂ ਨੂੰ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਬਚਨ ਕਰਦੇ, ਖਾਲਸੇ ਨੂੰ ਮਹਾਰਾਜ ਜੀ ਨੇ ਸ਼ਸਤਰਧਾਰੀ ਬਣਾਇਆ ਹੈ। ਖਾਲਸਾ ਮਾੜਾ ਫੇਰੇ ਕਿਸੇ ਨੂੰ ਕੋਈ ਆਪੱਤੀ ਨਹੀਂ ਹੁੰਦੀ, ਪਰ ਜੇ ਖਾਲਸੇ ਨੂੰ ਸ਼ਸਤਰਧਾਰੀ ਹੋਣ ਵਾਸਤੇ ਕਿਹਾ ਜਾਂਦਾ ਹੈ, ਉਦੋਂ ਸਮੇਂ ਦਿਆਂ ਲੋਕਾਂ ਨੇ ਆਖਿਆ ਇਹ ਤਾਂ ਜਰੈਮ ਪੇਸ਼ਾ ਨੇ। ਜਦੋਂ ਸ਼ਸਤਰਧਾਰੀ ਹੋ ਕਰਕੇ ਰੋਕਦੇ ਹਮਲਾਵਰਾਂ ਨੂੰ, ਉਦੋਂ ਕਹਿੰਦੇ ਜੀ ਇਹ ਯੋਧੇ ਨੇ, ਸੂਰਮੇ ਨੇ। ਖਾਲਸੇ ਨੂੰ ਮਹਾਰਾਜ ਜੀ ਨੇ ਸ਼ਸਤਰਧਾਰੀ ਬਣਾਇਆ, ਸ਼ਸਤਰਧਾਰੀ ਹੋਣ ਦਾ ਹੁਕਮ ਕੀਤਾ। ਕਲਗੀਧਰ ਜੀ ਨੇ ਬਚਨ ਕਹੇ, ਮਾਂ ਭਾਨੀ ਦੀ ਅੰਸ਼ ਵੰਸ਼ ਚੋਂ ਹੀ ਨੇ, ਦਸਮੇਸ਼ ਪਿਤਾ ਗੁਰੂ ਹਰਗੋਬਿੰਦ ਸਾਹਿਬ ਹੁਕਮ ਕੀਤਾ ਸ਼ਸਤਰਧਾਰੀ ਹੋ ਕੇ ਆਉਣਾ ਸਾਡੇ ਪਾਸ। ਜਬ ਹਮਰੇ ਦਰਸ਼ਨ ਕੋ ਆਵੋ, ਬਨ ਸੁਚੇਤ ਤਨ ਸ਼ਸਤਰ ਸਜਾਵੋ, ਕਮਰ ਕਸਾ ਕਰ ਦੇਹੋ ਦਿਖਾਈ, ਹਮਰੀ ਖੁਸ਼ੀ ਹਵਾ ਦਿਖਾਈ। ਮਹਾਰਾਜ ਜੀ ਕਹਿੰਦੇ ਜਦੋਂ ਸਾਡੇ ਦਰਸ਼ਨਾਂ ਨੂੰ ਆਉਣਾ, ਸ਼ਸਤਰਧਾਰੀ ਹੋ ਕੇ ਆਓ, ਕਮਰ ਕਸਾ ਲਾ ਕੇ ਆਓ, ਸਾਡੀਆਂ ਖੁਸ਼ੀਆਂ ਹੋਣਗੀਆਂ। ਇਹ ਗੁਰਦੇਵ ਦਾ ਹੁਕਮ, ਤਦੇ ਅਸੀਂ ਪੰਜ ਕੱਕੇ ਧਾਰਦੇ, ਸ਼ਸਤਰਧਾਰੀ ਹੁੰਦੇ ਹਾਂ। ਗੁਰੂ ਅਮਰਦਾਸ ਸਾਹਿਬ ਜੀ ਵਰ ਦੇ ਰਹੇ ਨੇ, ਬਖਸ਼ਿਸ਼ਾਂ ਕਰ ਰਹੇ ਨੇ, ਕਹਿਣ ਲੱਗੇ ਭਾਨੀ ਜਿਹੜੇ ਤੇਰੀ ਵੰਸ਼ ਵਿੱਚ ਹੋਣਗੇ, ਬੜੇ ਸੂਰਮੇ ਬਹਾਦਰ ਯੋਧੇ ਹੋਣਗੇ, ਉਹ ਸ਼ਸਤਰਧਾਰੀ ਹੋ ਕੇ ਦੁਸ਼ਟਾਂ ਨੂੰ ਗਾਲਣਗੇ।
ਆਪਣੋ ਅਧਿਕ ਪ੍ਰਤਾਪ ਵਧਾਵੇ ਹੈ,
ਉਹਨਾਂ ਦਾ ਬੜਾ ਪ੍ਰਤਾਪ ਸਾਰੇ ਜਗਤ ਵਿੱਚ ਵਧੇਗਾ।
ਪਰਮ ਧਰਮ ਪੀਰੀ ਔਰ ਮੀਰੀ,
ਜਿਹੜਾ ਸ੍ਰੇਸ਼ਟ ਧਰਮ ਹੈ ਨਾ ਮੀਰੀ ਔਰ ਪੀਰੀ ਦਾ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਵੱਲ ਇਸ਼ਾਰਾ ਹੋ ਰਿਹਾ। ਗੁਰੂ ਅਮਰਦਾਸ ਸਾਹਿਬ ਜੀ ਨੂੰ ਤਾਂ ਸਭ ਕੁਝ ਦਿਸ ਰਿਹਾ ਨਾ, ਅੱਗੇ ਸਾਨੂੰ ਨਹੀਂ ਦਿਸਦਾ ਵੀ ਇਹ ਝੱਟ ਨੂੰ ਕੀ ਹੋਣਾ, ਪਰ ਸਤਿਗੁਰੂ ਤਾਂ ਵੇਖਦੇ ਆ ਵੀ ਯੁਗਾਂ ਤੋਂ ਬਾਅਦ ਵੀ ਕੀ ਵਰਤਾਰਾ ਵਰਤਣਾ ਕਦੋਂ, ਉਹ ਤਾਂ ਭਵਿੱਖ ਵੇਖਦੇ ਆ। ਤੋ ਮਹਾਰਾਜ ਜੀ ਨੂੰ ਦਿਸ ਰਹੇ ਨੇ ਛੇਵੇਂ ਪਾਤਸ਼ਾਹ, ਤੇ ਕਹਿੰਦੇ ਉਹ ਮੀਰੀ ਪੀਰੀ ਦੇ ਧਰਮ ਨੂੰ, ਜਿਹੜਾ ਪਰਮ ਧਰਮ ਹੈ ਮੀਰੀ ਔਰ ਪੀਰੀ ਦਾ ਸੰਕਲਪ, ਉਹ ਧਾਰਨ ਕਰਨਗੇ। ਪੰਜਵੇਂ ਜਾਮੇ ਤੱਕ ਪੀਰੀ ਹੈ, ਛੇਵੇਂ ਜਾਮੇ ਚ ਗੁਰਦੇਵ ਨੇ ਮੀਰੀ ਦਾ ਸੰਕਲਪ ਵੀ ਧਾਰਿਆ ਵੀ ਰਾਜ ਕਰਨ ਦੀ ਇੱਛਾ ਖਾਲਸੇ ਵਿੱਚ ਹੈ, ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਕੋਈ। ਹਾਂਜੀ,
ਧਰ ਹੈ ਆਪ ਦੇ ਅਪਰ ਤਗੀਰੀ,
ਉਹ ਆਪ ਵੀ ਧਾਰਨ ਕਰਨਗੇ ਔਰ ਹੋਰਨਾਂ ਨੂੰ ਵੀ ਹੁਕਮ ਕਰਨਗੇ ਆਪਣੇ ਸਿੱਖਾਂ ਨੂੰ ਕਿ ਸ਼ਸਤਰਧਾਰੀ ਹੋਵੋ।
ਕਲ ਯੁਗ ਮੈਂ ਜੈ ਕਹਿ ਜੈ ਕਾਰੋ,
ਕਲ ਯੁਗ ਵਿੱਚ ਜਿੱਥੇ ਕਿੱਥੇ ਉਹਨਾਂ ਦਾ ਜੈ ਜੈਕਾਰ ਦਾ ਨਾਦ ਹੋਵੇਗਾ।
ਕਰ ਹੈ ਉਧਾਰਨ ਨਰਨ ਹਜ਼ਾਰੋ,
ਇੱਕ ਨਹੀਂ ਹਜ਼ਾਰਾਂ ਨਹੀਂ ਲੱਖਾਂ ਦਾ ਉਧਾਰ ਕਰਨਗੇ, ਕਰੋੜਾਂ ਜੀਵਾਂ ਦਾ ਪਾਰ ਉਤਾਰਾ ਕਰਨਗੇ।
ਸੋਡ ਬੰਸ਼ ਕੋ ਵੱਡ ਵਡਿਆਈ,
ਸੋਡੀਆਂ ਦੀ ਬੰਸ਼ ਨੂੰ ਬੜੀ ਵੱਡੀ ਵਡਿਆਈ ਮਿਲੇਗੀ ਭਾਨੀ, ਸੋਡੀਆਂ ਦੀ ਬੰਸ਼ ਦੀ ਬੜੀ ਵੱਡੀ ਪੂਜਾ ਹੋਵੇਗੀ।
ਤੈ ਕਰ ਭਗਤ ਭਲੇ ਅਬ ਪਾਈ,
ਇਹ ਵਡਿਆਈ ਤੈ ਭਗਤੀ ਕੀਤੀ ਹੈ, ਪ੍ਰਾਪਤ ਕੀਤੀ ਹੈ।
ਤੀਨੋ ਕਾਲ ਬਿਖੈ ਤੁਝ ਜੈਸੀ,
ਤਿੰਨਾਂ ਕਾਲਾਂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਨੇ, ਗੁਰੂ ਅਮਰਦਾਸ ਸਾਹਿਬ ਕਹਿੰਦੇ ਪਹਿਲਾਂ ਹੁਣ ਤੇ ਅੱਗੇ ਤਿੰਨਾਂ ਕਾਲਾਂ ਵਿੱਚ ਤੇਰੇ ਜੈਸੀ ਇਸਤਰੀ
ਹੋਈ ਨਾ ਹੈ, ਹੋ ਵਹਿਗੀ ਐਸੀ,
ਨਾ ਹੋਈ ਹੈ ਪਹਿਲਾਂ, ਨਾ ਹੁਣ ਹੈ, ਨਾ ਹੋਵੇਗੀ। ਮਹਾਰਾਜ ਜੀ ਨੇ ਬਚਨ ਕੀਤਾ, ਕਹਿੰਦੇ ਪੁੱਤਰ ਤੇਰੇ ਜੈਸੀ ਭਾਗਸ਼ਾਲੀ ਇਸਤਰੀ ਤਿੰਨਾਂ ਕਾਲਾਂ ਚ ਨਹੀਂ ਹੈ, ਨਾ ਪਹਿਲਾਂ ਨਾ ਹੁਣ ਨਾ ਅੱਗੇ।
ਪਿਤਾ ਗੁਰੂ ਜਗ ਗੁਰ ਹੋਏ ਕੰਤ,
ਕਿਉਂ ਨਹੀਂ ਹੈ ਦੱਸਦੇ ਨੇ ਵੀ ਤੇਰੇ ਪਿਤਾ ਵੀ ਗੁਰੂ, ਫਿਰ ਤੇਰੇ ਪਤੀ ਵੀ ਗੁਰੂ,
ਪੁੱਤਰ ਗੁਰੂ ਹੋਏ ਪੋਤਰ ਮਹੰਤ,
ਫਿਰ ਪੁੱਤਰ ਵੀ ਗੁਰੂ ਤੇ ਅੱਗੋਂ ਪੋਤਰਾ ਵੀ ਗੁਰੂ, ਵੱਡਾ ਗੁਰੂ ਭਾਰਾ ਗੁਰੂ ਹੋਵੇਗਾ, ਪੋਤਰਾ ਵੀ ਵੱਡਾ ਗੁਰੂ ਭਾਰਾ ਗੁਰੂ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ। ਹਾਂਜੀ,
ਕਿਆ ਅਬ ਕਹੈ ਤੋਰ ਵਡਿਆਈ,
ਏ ਪੁੱਤਰ ਹੁਣ ਤੇਰੀ ਹੋਰ ਵਡਿਆਈ ਕੀ ਕਹੀਏ,
ਜਿਸ ਕੀ ਸਮ ਕੋ ਹੋਵੇ ਨਾ ਸਕਾਈ,
ਤੇਰੇ ਸਮਾਨ ਭਾਗਸ਼ਾਲੀ ਇਸਤਰੀ ਇਸ ਪੂਰੇ ਸੰਸਾਰ ਭਰ ਵਿੱਚ ਹੋਰ ਕੋਈ ਨਹੀਂ।
ਅਤ ਪ੍ਰਸੰਨ ਸ਼੍ਰੀ ਅਮਰ ਕਿਰਪਾਲ,
ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਬੜੇ ਕਿਰਪਾਲ ਹੋਏ। महाराज जी ने बड़ी दया की थी।
इत्यादिक बरदिए बिसाल
ए वार बख्शे माता पानी जी नू सतगुरा ने
सुनकर जोरत और सनमानी
सुन के माता जी ने हाथ जोड़े बड़ा ही सनमान कीता सतगुरा दा।
बड़े पागन ने बंधन ठानी
बड़े भागा वाले मां पानी जी ने पंजवे पातशाह दे तीसरे पातशाह जी महाराज जी दे चरना ते नमस्कार कीती।
पितबानी साची नित जानी
जानिया के पिता गुरु जी जो कहिंदे हन सच है, पिता गुरुदेव जो फरमाउंदे हन सच है।
बर देवन ते बहु हर खानी
महाराज जी दी इस बख्शिश नू प्राप्त करके माता पानी जी बहुत प्रसन्न होए।
आए सले ग्रह बिखे सिधाई
पिता गुरु जी पासों आग्या लै करके माता जी अपने महलां विच आए।
सर्वोत्तम पद को निज पाई
जानिया के अज पिता गुरु जी ने मैनू सर्वोत्तम पदवी दा दान दे के नवाजिया है, सर्वोत्तम पदवी दे के नवाजिया है।
सदा भगत के बस गुर स्वामी
सतगुरु जी है नी ऐसे भगती दे बस हो जांदे, जेड़ा भगती करदा ओदे बस हो जांदे। महाराज परमेश्वर सारे संसार नू अपने काबू च रखदा है, ये सारा संसार परमेश्वर दे वस च है, पर परमेश्वर वस हो जांदा उहनां दे जिहड़े उहदी भगती करन वाले उहदे भगत ने। सब को तेरा वस अगम अगोचरा, तू भगतां कै वस भगतां तान तेरा। हे वाहिगुरु सारा कुछ तेरे वस च है, तू सारे जगत दा गम गोचर स्वामी है, पर तू अपने भगतां दे वस हो जाना। सदा भगत के बस गुर स्वामी, जेड़े भगती करदे ने ना भगती करन वालियां दे गुरु स्वामी जी बस हो जांदे हन, उहनां दे अधीन हो जांदे हन। हां जी
देत अदे जो अंतर जामी
और अंतर जामी साहब ओ वस दे देंदे ने, जेड़ी ना देन वाली होवे ओ भी दे देंदे ने प्रेम च वस होके, भी ना चाहुंदे होण ना भी नहीं देनी, जदों प्रेम च वस च हो जांदे ते ना देन वाली वस्तु भी दे देंदे ने। इहो जे दयालू ने भगत स्वामी, भगत वछल जोए भी जेड़ी वस्तु ना देन वाली होवे भी नहीं देनी दुर्लभ है, जदों प्रेम दे वस च हो जाण ते फिर वह भी दे देंदे। लै बई इन्ने दयालु ने सतगुरु।
एक दिवस श्री अर्जन लग
हुण महाराज पंजवें पातशाह नू बख्शिश होण लगी आ नाना गुरु जी दी। एक दिन दा वचन है, छोटी उम्र सी महाराज गुरु अर्जन साहब वाले रिड़दे सन, तुरदे जिवें पलंगा फड़ के खलो जाना ते रिड़दे सन। महाराज धन गुरु अर्जन साहब
खेलत अजर बिखै इत उत होऐ
ते महलां दे विच महाराज पंजवें पातशाह रिड़ रहे बड़ी तेजी नाल फुरती नाल, कदे इधर जान रिड़दे कदे इधर, पिछे पिछे महाराज पंजवें पातशाह दे चरण घिसरदे जांदे मिट्टी ते, ते चरणां दे विच बड़े सोहणे कंगण पाए होए ने माता भानी ने, ओह खड़कदे है लख नाल ना निकी जी तड़ागी बद्धी पंजवें पातशाह दे, भजे जांदे रिड़दे रिड़दे पिछे चरण महाराज जी दे घिसरदे जांदे, ते चरणा नू वेख वेख के जेडे त्रिलोकी दे देवी देवते ने वो बड़े रीज रहे ने, आहा बाल रूप च पार ब्रह्म परमेश्वर जी कैसे सुंदर दिसदे हन, बाल रूप दे विच कैसे वेड़े दे विच अंगण अंगण कहिंदे ने वेड़े विच रिड़ रहे ने, आहा कैसा सुंदर स्वरूप है आश्चर्य है।
बालक गुर टिग जाए ना को
महाराज जदों ध्यान दी साधना च बैठदे ज्यादा समा एकांत च रहिंदे, किल्ली नू फड़ के खलो जांदे सी जां पलंगे ते बैठ जाना, ते उदों महाराज जी वल कोई बच्चा नहीं सी जांदा, कोई अनदाड़िए जिहड़े बालक उधर नहीं सी जांदे क्योंकि बच्चियां दा सुभाअ हुंदा चंचल, ते ओ रौला पाना शोर शराबा करना किलकारियां मारनियां बच्चे दा सुभा हुंदा, तो उस पासे बच्चियां नू जान तो उस वेले वरज देंदे सी, जदों महाराज जी ने बैठे होना ना अपने आनंद च ध्यान च, तो उस पासे बच्चे नहीं सन जांदे।
वरजे हुते प्रथम ही सो
महाराज जी ने आप ही वरजे हुए सी, भी जिन्ना चिर असीं बैठीए इधर ਹਾਂ ਜੇ ਕਿਸੇ ਨੇ ਕੋਈ ਆਉਣਾ ਵੱਡੇ ਨੇ ਆਉਣਾ ਉਹ ਸ਼ਾਂਤੀ ਨਾਲ ਆ ਕੇ ਚਲਾ ਜੇ ਬਾਲਕਾਂ ਨੂੰ ਵਰਜਿਆ ਹੋਇਆ ਸੀ ਹਾਂਜੀ
ਸ਼ਮਸ਼ ਬਿਹੀਨੋ ਜਾਏ ਨਾ ਪਾਸ
ਸ਼ਮਸ਼ ਬਿਹੀਨੋ ਵੀ ਜਿਹਦੇ ਮੁੱਖ ਤੇ ਦਾੜਾ ਨਾ ਹੋਵੇ ਬਾਲਕ ਹੋਵੇ ਉਹਨੂੰ ਜਾਣ ਤੋਂ ਵਰਜਿਆ ਹੋਇਆ ਸੀ
ਅਸਿਆ ਇਸ ਗੁਰ ਕਰੀ ਪ੍ਰਕਾਸ਼
ਇਹ ਆਗਿਆ ਕੀਤੀ ਹੋਈ ਸੀ ਸਤਿਗੁਰਾਂ ਨੇ ਕਿਉਂਕਿ ਚੰਚਲਤਾ ਹੀ ਹੁੰਦੀ ਹੈ ਬੱਚਿਆਂ ਚ ਬਾਲਕਾਂ ਚ ਵੀ ਉਹ ਆ ਕੇ ਸ਼ੋਰ ਸ਼ਰਾਬਾ ਪਾਉਣਗੇ ਤੇ ਸਤਿਗੁਰਾਂ ਦੇ ਇਕਾਂਤ ਵਿੱਚ ਧਿਆਨ ਵਿੱਚ ਇਹ ਨੀ ਵੀ ਸਦਾ ਹੀ ਨਹੀਂ ਸੀ ਆਉਣ ਦਿੰਦੇ ਜਿੰਨਾ ਚਿਰ ਇਕਾਂਤ ਵਿੱਚ ਮਹਾਰਾਜ ਅੰਦਰ ਹੁੰਦੇ ਉਦੋਂ ਤੱਕ ਬਾਲਕਾਂ ਨੂੰ ਉਸ ਪਾਸੇ ਆਉਣ ਤੋਂ ਰੋਕ ਦਿੰਦੇ ਕਿਉਂਕਿ ਵਿਹੜੇ ਵਿੱਚ ਵੀ ਜੇ ਬੱਚੇ ਬਾਹਰ ਆਉਣਗੇ ਉਹ ਭੱਜ ਨੱਠ ਕਰਨਗੇ ਕਿਤੇ ਇਧਰੋਂ ਸਮਾਨ ਚੁੱਕ ਕੋਈ ਇਧਰੋਂ ਚੁੱਕ ਉਹਨਾਂ ਨੇ ਤਾਂ ਸੁਭਾਅ ਆ ਕਰਨਾ ਹੀ ਹੁੰਦਾ ਬਾਲਕਾਂ ਦਾ ਸੁਭਾਅ ਇਸ ਕਰਕੇ ਵਰਜਿਆ ਹੋਇਆ ਸੀ
ਤਬ ਸ਼੍ਰੀ ਅਰਜਨ ਸਹਿਜ ਸੁਭਾਏ
ਗੁਰੂ ਅਰਜਨ ਸਾਹਿਬ ਜੀ ਕਿਤੇ ਸਹਿਜ ਸੁਭਾਏ ਉਸ ਪਾਸੇ ਜਿੱਧਰ ਮਹਾਰਾਜ ਜੀ ਬਹਿੰਦੇ ਨੇ ਨਾ ਤੀਸਰੇ ਪਾਤਸ਼ਾਹ ਪੰਜਵੇਂ ਗੁਰਦੇਵ ਜੀ ਰਿੜਦਿਆਂ ਰਿੜਦਿਆਂ ਉਸ ਪਾਸੇ ਨੂੰ ਨਿਕਲ ਗਏ
ਜਨਨੀ ਪਿਤਕੇ ਗ੍ਰਹਿ ਦਿਸ਼ ਜਾਏ
ਜਿੱਧਰ ਪਿਤਾ ਗੁਰੂ ਅਮਰਦਾਸ ਸਾਹਿਬ ਜੀ ਬਿਰਾਜਦੇ ਉਸ ਪਾਸੇ ਨੂੰ ਚੱਲ ਪਏ ਉਧਰ ਮਹਿਲਾਂ ਵਾਲੇ ਪਾਸੇ ਤੇ ਮਾਤਾ ਭਾਨੀ ਜੀ ਕਿਤੇ ਕਾਰਾਂ ਵਿਹਾਰਾਂ ਦੇ ਵਿੱਚ ਰੁੱਝੇ ਹੋਏ ਉਹਨਾਂ ਦਾ ਧਿਆਨ ਨਹੀਂ ਗਿਆ
ਅੰਤਰ ਪ੍ਰਵੇਸ਼ੇ ਤਹਿ ਲੱਗ ਗਏ
ਮਹਾਰਾਜ ਪੰਜਵੇਂ ਪਾਤਸ਼ਾਹ ਜਿਉਂ ਤੇਜ਼ੀ ਨਾਲ ਇੰਨੀ ਫੁਰਤੀ ਨਾਲ ਵੀ ਅੱਖ ਦੇ ਫੋਰ ਦੇ ਵਿੱਚ ਰਿੜਦਿਆਂ ਰਿੜਦਿਆਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਦਾ ਜਿਹੜਾ ਕਮਰਾ ਸੀ ਅੰਦਰ ਚਲੇ ਗਏ ਪਲੰਗੇ ਦੇ ਕੋਲ ਹਾਂਜੀ
ਗੁਰ ਪ੍ਰਿਅੰਕ ਪਰ ਜਹਿ ਚਿਤ ਥੀਏ
ਕਿਤੇ ਪਲੰਗੇ ਤੇ ਮਹਾਰਾਜ ਤੀਸਰੇ ਪਾਤਸ਼ਾਹ ਜੀ ਬੈਠੇ ਸਨ
ਪੌੜਨ ਸਮੇਂ ਹੂ ਤੋ ਸਭ ਜਾਨ
ਮਹਾਰਾਜ ਜੀ ਦੇ ਬਿਰਾਜਣ ਦਾ ਵੀ ਵੇਲਾ ਸੀ ਉਸ ਵੇਲੇ ਪਾਤਸ਼ਾਹ ਬਿਰਾਜਦੇ ਸਨ
ਸੇਵਕ ਨਿਕਟ ਥੋ ਰਹੀ ਥਾਨ
ਕਰਕੇ ਸੇਵਕ ਘੱਟ ਸਨ ਉਸ ਪਾਸੇ ਸਾਰੇ ਉਹਨਾਂ ਨੇ ਵੇਖਿਆ ਵੀ ਸਤਿਗੁਰਾਂ ਨੇ ਬਿਰਾਜਣਾ ਹੁਣ ਤੇ ਸੇਵਕ ਇਧਰ ਉਧਰ ਚਲੇ ਗਏ
ਭਾਨੀ ਨੇ ਸੁਤ ਜਾਤ ਨਿਹਾਰਾ
ਮਾਤਾ ਭਾਨੀ ਜੀ ਦੀ ਨਿਗਾਹ ਪੈ ਗਈ ਉਹ ਦੂਰੋਂ ਕਿਤੇ ਕਿ ਕਾਰ ਵਿਹਾਰ ਚ ਲੱਗੇ ਘਰ ਦੇ ਕੰਮਾਂ ਵਿੱਚ ਨਿਗਾਹ ਪਈ ਵੀ ਬਾਲਕ ਅਰਜਨ ਭੱਜ ਕੇ ਅੰਦਰ ਚਲਾ ਗਿਆ ਮਹਾਰਾਜ ਜੀ ਦੇ ਪਲੰਗੇ ਦੇ ਪਾਸ
ਧਾਈ ਗਹਿਣ ਹੇਤ ਡਰ ਤਾਰਾ
ਮਾਤਾ ਭਾਨੀ ਜੀ ਇਕਦਮ ਡਰੇ ਹੋਏ ਵੀ ਪਿਤਾ ਗੁਰੂ ਜੀ ਦਾ ਹੁਕਮ ਹੈ ਵੀ ਉਧਰ ਇਸ ਸਮੇਂ ਬਾਲਕ ਨਾ ਜਾਣ ਤੂੰ ਇਕਦਮ ਮਨ ਚ ਵੀ ਗੁਰੂ ਸਾਹਿਬ ਦੇ ਹੁਕਮ ਦੀ ਉਲੰਘਣਾ ਹੋ ਗਈ ਤੂੰ ਮਾਤਾ ਜੀ ਡਰ ਕੇ ਬੜੀ ਛੇਤੀ ਨਾਲ ਗਏ
ਖੇਲਤ ਲੱਗੀ ਦੇਹ ਬਹੁ ਮਾਟੀ
ਹੁਣ ਮਹਾਰਾਜ ਪੰਜਵੇਂ ਪਾਤਸ਼ਾਹ ਥੱਲੇ ਵਿਹੜੇ ਚ ਖੇਡਦੇ ਸਰੀਰ ਤੇ ਸਾਰੇ ਤੇ ਮਿੱਟੀ ਲੱਗੀ ਹੋਈ ਮਿੱਟੀ ਕੀ ਕਹਿ ਲਈਏ ਏਦਾਂ ਕਹਿ ਲਈਏ ਉਹ ਧੂੜ ਜਿਹੜੀ ਪਵਿੱਤਰ ਹੋ ਗਈ ਹੈ ਸਾਹਿਬ ਦੇ ਤਨ ਨੂੰ ਲੱਗ ਕੇ ਆਹਾ ਜਿਹੜੀ ਧੂੜ ਗੁਰਸਿੱਖ ਲੱਭਦੇ ਹੈ ਜਿਹੜੀ ਧੂੜ ਗੁਰਸਿੱਖ ਲੱਭਦੇ ਆ ਲੱਭ ਕੇ ਮਸਤਕ ਤੇ ਲਾਉਂਦੇ ਆ ਕਹਿੰਦੇ ਉਹ ਧੂੜ ਮਹਾਰਾਜ ਜੀ ਦੇ ਤਨ ਨੂੰ ਲੱਗੀ ਹੋਈ ਹੈ
ਠਾਂਡੋ ਗਹੇ ਪਲੰਗ ਕੀ ਪਾਟੀ
ਕਹਿੰਦੇ ਮਹਾਰਾਜ ਪੰਜਵੇਂ ਪਾਤਸ਼ਾਹ ਪਲੰਗੇ ਦੀ ਜਿਹੜੀ ਪੱਟੀ ਹੁੰਦੀ ਆ ਨਾ ਉਹਨੂੰ ਫੜ ਕੇ ਖਲੋ ਗਏ
ਆਵਤ ਜਨਨੀ ਲੱਗ ਤਹਿ ਗਯੋ
ਮਾਤਾ ਭਾਨੀ ਜੀ ਦੇ ਆਉਂਦਿਆਂ ਆਉਂਦਿਆਂ ਤਾਂ ਹੀ ਤਾਂ ਪਲੰਗੇ ਦੇ ਕੋਲ ਜਾ ਕੇ ਖਲੋ ਵੀ ਗਏ ਗੁਰੂ ਅਰਜਨ ਸਾਹਿਬ
ਸੰਗ ਪਲੰਗ ਕੇ ਠਾਂਡੋ ਭਯੋ
ਪਲੰਗੇ ਦੀ ਬਾਹੀ ਫੜ ਕੇ ਖਲੋਤੇ ਨੇ ਇੱਦਾਂ ਸਹਿਜੇ ਸਹਿਜੇ ਨਾਲ ਤੁਰਦੇ ਨਾਨਾ ਜੀ ਵੱਲ ਵੱਧ ਰਹੇ ਨੇ ਗੁਰੂ ਅਮਰਦਾਸ ਸਾਹਿਬ ਵੱਲ
ਗਹਿਣ ਹੇਤ ਜਬ ਨਿਕਟ ਸਿਧਾਰੀ
ਮਾਤਾ ਭਾਨੀ ਜੀ ਜਦੋਂ ਫੜਨ ਵਾਸਤੇ ਕੋਲ ਆਏ
ਇੱਕ ਕਿਰਪਾਲ ਨੇ ਗਿਰਾ ਉਚਾਰੀ
ਕਿਰਪਾਲੂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਬੈਠੇ ਹੀ ਸਨ ਮਹਾਰਾਜ ਜੀ ਵੇਖ ਕੇ ਬੋਲੇ
ਨਹਿਲੇ ਜਾਹੋ ਰਹਿਣ ਦੇਹੋ ਖਰਿਓ
ਮਹਾਰਾਜ ਜੀ ਕਹਿੰਦੇ ਰਹਿਣ ਦੇ ਭਾਨੀ ਨਾ ਲੈ ਕੇ ਜਾ ਰਹਿਣ ਦੇ ਖੜਾ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਨੀ ਰਹਿਣ ਦੇ ਖੜਾ ਇਹਨਾਂ ਨੂੰ ਨਾ ਲੈ ਕੇ ਜਾ
ਜੁਗ ਕਰ ਸੋ ਗੁਰ ਗਹਿਬੋ ਕਰਿਓ
ਮਾਤਾ ਭਾਨੀ ਜੀ ਨੂੰ ਰੋਕ ਦਿੱਤਾ ਤੇ ਆਪ ਆਪਣੇ ਹੱਥਾਂ ਨਾਲ ਮਹਾਰਾਜ ਤੀਸਰੇ ਪਾਤਸ਼ਾਹ ਜੀ ਨੇ ਗੁਰੂ ਅਰਜਨ ਸਾਹਿਬ ਨੂੰ ਚੁੱਕਿਆ
ਉਪਰ ਕੋ ਉਠਾਏ ਤਬ ਬੋਲਿਓ
ਜਦੋਂ ਉਪਰ ਨੂੰ ਕੀਤਾ ਉਠਾਇਆ ਤੇ ਬੋਲੇ
ਕਰਵ ਭਾਰ ਲਖ ਸ਼੍ਰੀ ਮੁਖ ਬੋਲਿਓ
ਭਾਰਾ ਸਰੀਰ ਮਹਾਰਾਜ ਪੰਜਵੇਂ ਪਾਤਸ਼ਾਹ ਦਾ ਸਰੀਰ ਵਜਨ ਵਾਲਾ ਸੀ ਭਾਰਾ ਸੀ ਜਿਹੋ ਜੇ ਬਾਲਕ ਕਈਆਂ ਦੇ ਸਰੀਰ ਥੂਲ ਹੁੰਦੇ ਮਹਾਰਾਜ ਜੀ ਕਹਿੰਦੇ ਇਹ ਤਾਂ ਬੜਾ ਭਾਰਾ ਗੁਰੂ ਹੋਵੇਗਾ ਧੰਨ ਗੁਰੂ ਅਰਜਨ ਸਾਹਿਬ ਨੂੰ ਬਖਸ਼ਿਸ਼ ਕੀਤੀ ਤੀਸਰੇ ਪਾਤਸ਼ਾਹ ਕਹਿੰਦੇ ਭਾਰੀ ਗੁਰੂ ਜਗ ਮੈਂ ਵਿਦਤਾ ਹੈ ਭਾਰਾ ਗੁਰੂ ਹੋਵੇਗਾ ਸਾਰੇ ਜਗਤ ਚ ਬੜਾ ਵੱਡਾ ਗੁਰੂ ਹੋ ਕੇ ਸੋਭਨੀਕ ਹੋਵੇਗਾ ਤਦੇ ਤੇ ਭਾਈ ਸੱਤੇ ਬਲਵੰਡ ਦੇ ਲਿਖਿਆ ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ ਉਗ ਬਣੋ ਤੈ ਆਥ ਬਣੋ ਚਹੁ ਚੱਕੀ ਕੀਅਨ ਲੋਆ। ਜਿੱਥੋਂ ਸੂਰਜ ਉਗ ਬਣੋ ਚੜਦਾ ਤੇ ਜਿੱਥੇ ਛੁਪਦਾ, ਚਾਰਾਂ ਚੱਕਾਂ ਚ ਗੁਰੂ ਅਰਜਨ ਸਾਹਿਬ ਦਾ ਪ੍ਰਕਾਸ਼ ਹੈ। ਇਹ ਗੁਰੂ ਅਮਰਦਾਸ ਸਾਹਿਬ ਬਖਸ਼ਿਸ਼ ਕਰ ਰਹੇ ਨੇ, ਕਹਿੰਦੇ ਬੜਾ ਭਾਰਾ ਗੁਰੂ ਹੋਵੇਗਾ, ਸਾਰੇ ਜਗਤ ਵਿੱਚ ਪ੍ਰਗਟ ਹੋਵੇਗਾ।
ਬਾਣੀ ਕੋ ਬੋਹਿਤ ਵੱਡ ਹੋਇਆ ਹੈ,
ਨਾਲ ਆਖਿਆ ਇਹ ਸਾਡਾ ਦੋਇਥਾ ਹੈ, ਬਾਣੀ ਕਾ ਬੋਹਿਤ ਹੋਵੇਗਾ। ਬਾਣੀ ਕੋ ਬੋਹਿਤ ਵੱਡ ਹਵਾ ਹੈ, ਇਹਦਾ ਬਾਣੀ ਦਾ ਬੋਹਿਤ ਕਹਿੰਦੇ ਜਹਾਜ਼ ਨੂੰ, ਇਹ ਬਾਣੀ ਦਾ ਜਹਾਜ਼ ਹੋਵੇਗਾ, ਬੜੀ ਬਾਣੀ ਰਚੇਗਾ। ਇਹ ਬਖਸ਼ਿਸ਼ ਕੀਤੀ ਮਹਾਰਾਜ ਗੁਰੂ ਅਮਰਦਾਸ ਸਾਹਿਬ, ਵੇਖੋ ਕਿੰਨੀ ਕਿਰਪਾ ਕੀਤੀ ਫਿਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਲਿਖਾਏ। ਆਖਿਆ ਇਹ ਬਾਣੀ ਦਾ ਬੋਇਥਾ ਹੋਵੇਗਾ, ਦੋਇਥਾ ਬਾਣੀ ਕਾ ਬੋਇਥਾ, ਇਹ ਬਾਣੀ ਦਾ ਜਹਾਜ਼ ਹੋਵੇਗਾ, ਬੜੀ ਬਾਣੀ ਰਚੇਗਾ।
ਤਬ ਸ਼੍ਰੀ ਅਰਜਨ ਚਰਨ ਉਠਾਇਵ,
ਮਹਾਰਾਜ ਜੀ ਨੇ ਆਪਣੇ ਚਰਨ ਨਾ ਏਦਾਂ ਉੱਪਰ ਨੂੰ ਕੀਤੇ, ਅੱਗੇ ਨੂੰ ਵਧਾਏ ਗੁਰੂ ਅਰਜਨ ਸਾਹਿਬ ਜੀ ਨੇ।
ਉਪਰ ਧਰਨ ਪ੍ਰਿਅੰਕ ਲੁਭਾਇਵ,
ਜਿਹੜਾ ਪਲਗਾ ਸੀ ਨਾ, ਪਲਗੇ ਦੇ ਉੱਤੇ ਏਦਾਂ ਚਰਨ ਰੱਖਣਾ ਚਾਹੁੰਦੇ ਮਹਾਰਾਜ ਪੰਜਵੇਂ ਪਾਤਸ਼ਾਹ।
ਗੁਰੂ ਦੇਖ ਕਰ ਬਾਕ ਬਖਾਨੇ,
ਵੇਖ ਕੇ ਗੁਰੂ ਅਮਰਦਾਸ ਸਾਹਿਬ ਜੀ ਬੋਲੇ,
ਅਬ ਤੇ ਹੀ ਗਾਦੀ ਲਲਚਾਨੇ।
ਮਹਾਰਾਜ ਜੀ ਕਹਿੰਦੇ ਦੋਤਾ ਜੀ ਹੁਣੇ ਹੀ ਗੱਦੀ ਤੇ ਬਹਿਣ ਦੀ ਤਿਆਰੀ ਕਰਨ ਲੱਗ ਪਏ ਹੋ, ਹੁਣੇ ਹਾਲੇ ਮਹਾਰਾਜ ਜੀ ਨੇ ਚਰਨ ਅੱਗੇ ਨੂੰ ਕੀਤੇ। ਪਾਤਸ਼ਾਹ ਨੂੰ ਤਾਂ ਪਤਾ ਵੀ ਸਾਰੀ ਖੇਡ ਅੱਗੇ ਆਉਣ ਵਾਲੇ ਸਮੇਂ ਚ ਵਰਤਣੀ ਹੈ, ਲੀਲਾ ਕਰ ਲੈ। ਮਹਾਰਾਜ ਜੀ ਕਹਿੰਦੇ ਹੁਣੇ ਤੋਂ ਹੀ ਗੱਦੀ ਤੇ ਬੈਠਣ ਦੀ ਲਾਲਸਾ ਕਰ ਰਹੇ ਹੋ,
ਆਪਣੇ ਪਿਤਾ ਪਾਸ ਤੇ ਲੀਜ ਹੈ।
ਹਾਲੇ ਇਸ ਗੱਦੀ ਤੇ ਤੁਹਾਡੇ ਤੋਂ ਪਹਿਲਾਂ ਤੁਹਾਡੇ ਪਿਤਾ ਜੀ ਨੇ ਬੈਠਣਾ, ਤੇ ਇਹ ਗੱਦੀ ਤੁਸੀਂ ਆਪਣੇ ਪਿਤਾ ਜੀ ਪਾਸੋਂ ਲੈਣੀ ਹੈ, ਇਹ ਗੱਦੀ ਤੁਹਾਡੇ ਪਿਤਾ ਜੀ ਪਾਸੋਂ ਤੁਹਾਨੂੰ ਮਿਲਣੀ ਹੈ।
ਤਬ ਲਗ ਧੀਰਜ ਧਾਰ ਥਿਰਿਜ ਹੈ,
ਉਦੋਂ ਤੱਕ ਧੀਰਜ ਧਾਰੋ ਤੇ ਧੀਰਜ ਧਾਰ ਕੇ ਟਿਕੋ।
ਸੁਣ ਕਰ ਪਿਤਾ ਬਾਕ ਅਨਕੂਲੇ,
ਹੁਣ ਜਦੋਂ ਪਿਤਾ ਜੀ ਕੋਲੇ ਬਚਨ ਕਰ ਰਹੇ ਨੇ, ਮਾਤਾ ਭਾਨੀ ਜੀ ਸੁਣ ਰਹੇ ਨੇ।
ਅਧਿਕ ਕਿਰਪਾ ਲਖ ਮਨ ਮੈਂ ਫੂਲੇ,
ਇੰਨੀ ਕਿਰਪਾ, ਆਹਾ ਇਤਨੀ ਕਿਰਪਾ। ਮਾਤਾ ਭਾਨੀ ਜੀ ਸੋਚਦੇ ਕੀ ਕੋਈ ਕਾਲਣਾ ਨਹੀਂ, ਮੇਰੀ ਕੋਈ ਸੇਵਾ ਨਹੀਂ, ਇਤਨੀ ਕਿਰਪਾ, ਇੰਨੇ ਰੀਝ ਪਏ ਨੇ ਸਤਿਗੁਰੂ, ਇੰਨੇ ਹੀ ਪ੍ਰਸੰਨ ਹੋ ਗਏ ਨੇ। ਇਹ ਹੈ ਗੁਰਸਿੱਖੀ, ਉਲਾਂਭਾ ਨਾ ਹੋਵੇ ਸਿੱਖ ਦੀ ਦ੍ਰਿਸ਼ਟੀ ਚ ਕਰੇ। ਮਹਾਰਾਜ ਇੰਨੀ ਕਿਰਪਾ, ਇੰਨਾ ਤਰਸ, ਅਸੀਂ ਤਾਂ ਹਾਂ ਹੀ ਨਹੀਂ ਨਾ ਚੀਜ਼ਾਂ ਜੋਗੇ ਮਹਾਰਾਜ, ਜਿੰਨਾ ਕੁਝ ਤੁਸੀਂ ਸਾਨੂੰ ਬਖਸ਼ ਦਿੱਤਾ ਹੈ। ਕਦੇ ਇੱਦਾਂ ਸ਼ੁਕਰ ਕਰਿਆ ਕਰੀਏ ਮਹਾਰਾਜ, ਅਸੀਂ ਯੋਗ ਹੀ ਨਹੀਂ ਸੀ ਇਹਨਾਂ ਵਸਤੂਆਂ ਦੇ ਜੋ ਤੁਸੀਂ ਸਾਨੂੰ ਦੇ ਕੇ ਨਿਵਾਜੀਆਂ ਹਨ। ਮਾਤਾ ਭਾਨੀ ਜੀ ਇੰਨੇ ਖੁਸ਼, ਹਿਰਦਾ ਇੰਨਾ ਪ੍ਰੇਮ ਨਾਲ ਗਦਗਦ ਹੋ ਰਿਹਾ, ਆਹਾ ਇੰਨੀ ਕਿਰਪਾ, ਸਤਿਗੁਰੂ ਇੰਨਾ ਹੀ ਤਰਸ ਕਰੀ ਜਾਂਦੇ ਨੇ, ਇੰਨੀ ਕਿਰਪਾ ਕਰੀ ਜਾਂਦੇ ਹਨ।
ਲਗ ਸੁਤ ਕੋ ਗੁਰ ਚਰਨਨ ਪਾਇਵ,
ਮਹਾਰਾਜ ਗੁਰੂ ਅਰਜਨ ਸਾਹਿਬ ਨੂੰ ਫੜਿਆ ਮਾਤਾ ਜੀ ਨੇ ਔਰ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਤੇ ਮੱਥਾ ਟਿਕਾਇਆ।
ਲੈ ਕਰ ਗੋਦ ਪ੍ਰਮੋਦਤ ਲਿਆਇਵ,
ਬੜੀ ਖੁਸ਼ੀ ਨਾਲ ਗੋਦ ਚ ਲੈ ਕੇ ਆਏ।
ਤਿੰਨੋ ਪੁੱਤਰਨ ਕੋ ਪ੍ਰਤ ਭਾਰਤ,
ਆਪਣੇ ਤਿੰਨਾਂ ਪੁੱਤਰਾਂ ਦੀ ਪਾਲਣਾ, ਵੱਡੇ ਬਾਬਾ ਪ੍ਰਿਥੀ ਚੰਦ ਜੀ ਸਨ, ਛੋਟੇ ਬਾਬਾ ਮਹਾਦੇਵ ਜੀ, ਤੀਜੇ ਸਥਾਨ ਤੇ ਮਹਾਰਾਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਸਨ। ਤਿੰਨ ਭਾਈ ਸਨ, ਤਿੰਨ ਪੁੱਤਰਾਂ ਦੀ ਪਰਵਰਿਸ਼ ਮਾਤਾ ਭਾਨੀ ਜੀ ਕਰਦੇ ਹਨ।
ਪਿਤ ਸੇਵਾ ਮੈਂ ਪ੍ਰੀਤੀ ਤਾਰਤ,
ਔਰ ਆਪਣੇ ਪਿਤਾ ਜੀ ਦੀ ਸੇਵਾ ਵਿੱਚ ਹੀ ਪ੍ਰੀਤ ਕਰਦੇ ਹਨ, ਪਿਤਾ ਦੀ ਸੇਵਾ ਵਿੱਚ ਹੀ ਪ੍ਰੇਮ ਕਰਦੇ ਹਨ।
ਤਿਮਹੀ ਰਾਮਦਾਸ ਵੱਡ ਭਾਗੇ,
ਜਿਵੇਂ ਮਾਤਾ ਭਾਨੀ ਜੀ ਸੇਵਾ ਕਰਦੇ ਨੇ, ਉਸੇ ਤਰ੍ਹਾਂ ਧੰਨ ਗੁਰੂ ਰਾਮਦਾਸ ਸਾਹਿਬ ਜੀ ਵੱਡੇ ਭਾਗਾਂ ਵਾਲੇ, ਉਹ ਵੀ ਸੇਵਾ ਕਰਦੇ, ਉਸੇ ਤਰ੍ਹਾਂ ਹੀ ਸੇਵਾ ਕਰਦੇ ਹਨ।
ਨਿਸਬਾਸੁਰ ਸੇਵਾ ਮਹੁ ਲਾਗੇ,
ਰਾਤ ਦਿਨ ਸਤਿਗੁਰਾਂ ਦੀ ਸੇਵਾ ਚ ਲੱਗੇ ਹਨ, ਸਤਿਗੁਰਾਂ ਦੀ ਟਹਿਲ ਚ ਲੱਗੇ ਹਨ। ਗਰੀਬ ਨਵਾਜ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ। ਗੁਰੂ ਘਰ ਦੇ ਅਨਿੰਨ ਸੇਵਕ ਭਾਈ ਪਾਰੋ ਜੀ ਜੁਲਕਾਂ, ਜੋ ਡੱਲੇ ਪਿੰਡ ਦੇ ਰਹਿਣ ਵਾਲੇ ਪਰਮਹੰਸ ਮਹਾਂਪੁਰਸ਼ ਨੇ, ਉਹਨਾਂ ਦੀ ਕਥਾ ਰਹੀ ਹੈ। ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।